ਇੱਕ ਇੱਕ ਲਫ਼ਜ਼ ਲੱਖਾਂ ਦਾ, ਇੱਕ ਇੱਕ ਲਫ਼ਜ਼ ਇਹ ਦੁਨੀਆਂ ਦੀ ਗੱਲ ਨਹੀਂ ਹੈ, ਇਹ ਅਸਮਾਨਾਂ ਦੀ ਗੱਲ ਹੈ। ਅਸਮਾਨਾਂ 'ਚ ਤਾਰੀਆਂ ਲਾਉਣ ਵਾਲੇ ਭਾਈ ਸਾਹਿਬ ਪੂਰਨ ਸਿੰਘ ਹੋਣੀ, ਪ੍ਰੋਫੈਸਰ ਪੂਰਨ ਸਿੰਘ ਨੇ ਆਪਣੇ ਤਜਰਬੇ ਤੋਂ ਇਹ ਗੱਲਾਂ ਲਿਖੀਆਂ, ਔਰ ਐਸੀਆਂ ਗੱਲਾਂ ਲਿਖੀਆਂ ਜਿਹੜੀਆਂ ਅੱਜ ਤੁਸੀਂ ਸੁਣੀਆਂ ਨਹੀਂ ਹੋਣੀਆਂ। ਇਹ ਜੋ ਕੁਛ ਉਹਨੇ ਲਿਖਿਆ ਇਹ ਸ਼ੌਕ ਟ੍ਰੀਟਮੈਂਟ ਹੈ ਤੁਹਾਡੇ ਦਿਮਾਗ ਦੇ ਵਿੱਚ। ਇਹਨਾਂ ਧਾਰਮਿਕ ਆਗੂਆਂ ਨੇ, ਧਾਰਮਿਕ ਟੀਚਰਾਂ ਨੇ ਜੋ ਕੁਛ ਕਿਤਾਬਾਂ 'ਚ ਸੁਣ ਕੇ ਬੈਠੇ ਹੈ ਹੁਣ ਤਾਈਂ, ਇਹ ਬਿਲਕੁਲ ਉਸ ਤੋਂ ਉਲਟ ਹੈ, ਬਿਲਕੁਲ ਉਲਟ ਹੈ। ਇਹ ਸ਼ੌਕ ਟ੍ਰੀਟਮੈਂਟ ਹੈ। ਜੇ ਕੋਈ ਬਰਦਾਸ਼ਤ ਕਰ ਲਵੇ ਅਤੇ ਸ਼ੌਕ ਟ੍ਰੀਟਮੈਂਟ ਲੈ ਲਵੇ ਤਾਂ ਉਹਦਾ ਭਲਾ ਹੋ ਜਾਏਗਾ, ਜਾਂ ਨਹੀਂ ਲੱਗ ਇਹਨੂੰ ਬਰਦਾਸ਼ਤ ਕਰੇਗਾ ਅਤੇ ਇਸ 'ਤੇ ਕਿੰਤੂ ਕਰੇਗਾ, ਉਹ ਫਿਰ ਇਹ ਦੁਨੀਆ ਇੱਥੇ ਫਿਰੇਗਾ, ਦੁਨੀਆ 'ਤੇ ਜ਼ਮੀਨ 'ਤੇ ਫਿਰੇਗਾ। ਇਹ ਉਡਾਰੀਆਂ ਹੈ ਬਹੁਤ ਉੱਚੀਆਂ, ਤੁਸੀਂ ਹੋਰ ਨੇੜੇ ਹੋ ਜਾਓ। ਹਾਂ ਨਹੀਂ ਬੈਠ ਕੇ ਨਹੀਂ, ਹੌਲੀ ਹੌਲੀ ਪਾਣੀ ਬਾਈ, ਹਾਂ ਬੜੇ ਲਹਿਜੇ ਨਾਲ ਔਰ ਕਿਸੇ ਸੁਰ ਵਿੱਚ। ਇੱਥੇ ਹੋ ਗਾਂ ਹੋ ਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਪ੍ਰਹਿਲਾਦ ਜੀ ਅੱਗ ਵਿੱਚ ਬਹਿ ਕੇ ਠੰਡੇ ਠਾਰ ਹੋਏ ਹੋਣੇ ਹਨ, ਜ਼ਰੂਰ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਸੰਸਾਰ ਸੜ ਰਿਹਾ ਹੈ, ਅੱਗ ਦੇ ਸ਼ੋਲੇ ਉੱਠ ਰਹੇ ਹਨ, ਜਿਨ੍ਹਾਂ ਨੂੰ ਸਾਈਂ ਨੇ ਪਦਾਰਥ ਵੱਲੋਂ ਸੁੱਖ ਬਖਸ਼ਿਆ ਹੈ, ਉਹ ਈਰਖਾ ਦਵੈਰ ਗਿਣਤੀ ਹਿਸਾਬ ਸ਼ਾਂਤੀ ਆਦਿ ਅੰਦਰ ਦੇ ਭਾਂਬੜਾਂ ਨਾਲ ਚੱਲ ਰਹੇ ਹਨ,
ਅੰਦਰਲੇ ਭਾਂਬੜਾਂ ਨਾਲ।
ਬੇਯਕੀਨੀ ਬੇਸਿਰਕੀ ਦੀ ਪਾਮਰਤਾ,
ਉਹਨੂੰ ਰੱਬ ਤੇ ਯਕੀਨ ਹੀ ਨਹੀਂ। ਯਕੀਨ ਤਾਂ ਮਾਇਆ 'ਚ ਹੈ, ਡਾਲਰਾਂ 'ਚ ਹੈ, ਘਰਾਂ 'ਚ ਹੈ, ਪੁੱਤਾਂ ਧੀਆਂ 'ਚ ਹੈ, ਰੱਬ ਦੇ ਕਾਹ ਨੂੰ ਯਕੀਨ ਹੈ, ਰੱਬ ਹੈ ਕਿ ਨਹੀਂ।
ਬੇਯਕੀਨੀ ਬੇਸਿਰਕੀ ਦੀ ਪਾਮਰਤਾ ਰੂਹ ਨੂੰ ਚੁੰਮਟੀ ਹੋਈ ਹੈ, ਜੜਾਂ ਜ਼ਮੀਨ ਵਿੱਚੋਂ ਉਖੜ
ਕੇ ਹੋਈਆਂ, ਰੱਬ ਦੀ ਜੜਾਂ
ਜੜਾਂ ਜ਼ਮੀਨ ਵਿੱਚੋਂ ਉਖੜ ਕੇ ਬਾਹਰ ਆ ਸੁੱਕ ਗਈਆਂ ਹਨ ਤੇ ਬਾਲਣ ਬਣ ਚੁੱਕੇ ਹਨ, ਰੇਸ਼ਮ ਤਨ ਤੇ ਖੜਕਦੇ ਹਨ।
ਬੜੇ ਰੇਸ਼ਮ ਖੜਕਦੇ ਆ, ਪਰ ਇੱਕ ਲਫ਼ਜ਼ ਲਿਖਣਾ ਚਾਹੀਦਾ,
ਪਰ ਇਹ ਖੜਾ ਸੁੱਕੇ ਪੱਤਰਾਂ ਦਾ,
ਸੁੱਕੇ ਪੱਤਰਾਂ ਦਾ।
ਤੇ ਜਿਹੜੇ ਅੰਨ ਵਸਤਰ ਦੇ ਦੁੱਖਾਂ ਵਿੱਚ ਹਨ, ਉਹਨਾਂ ਨੂੰ ਭੁੱਖ ਤ੍ਰੇਹ ਨੰਗਾਪਣ ਦਰਿਦਰਤਾ ਰੋਗ ਕਸ਼ਟ ਆਦਿ ਸਤਾ ਰਹੇ ਹਨ, ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁੱਤੇ ਹਨ, ਮਨ ਟੁੱਟੇ ਪਏ ਹਨ, ਸੰਸਾਰ ਤੱਤਾ ਜਿਸਮ ਤੱਤਾ ਜੀਵਨ ਤੱਤਾ ਜੀਵਨ ਖੇਤਰ ਤੱਤਾ, ਬਾਹਰ ਮੁਖੀ ਮਨਮੁਖੀ ਬਿਰਤੀਆਂ ਤੱਤੀਆਂ, ਕਾਮ ਤੱਤਾ ਅੱਗ ਕ੍ਰੋਧ ਤੱਤਾ ਅੱਗ ਲੋਭ ਤੱਤਾ ਅੱਗ ਮੋਹ ਤੱਤਾ ਅੱਗ ਤ੍ਰਿਸ਼ਨਾ ਤੱਤੀ ਅੱਗ ਭੁੱਖ ਤੱਤੀ ਅੱਗ ਅਮੀਰੀ ਨਿਰਾ ਭਾਂਬੜ ਗਰੀਬੀ ਤੱਤੀ ਮਨ ਤੱਤਾ ਚਿੱਤ ਤੱਤਾ ਮਨ ਮੁੱਖਾਂ ਟੁੱਟਿਆਂ ਸੜਿਆਂ ਦਾ ਪਿਆਰ
ਪਿਆਰ ਵੀ ਤੱਤਾ, ਆ ਦੁਨੀਆਂ ਦਾ ਪਿਆਰ ਵੀ ਤੱਤਾ।
ਹਾਏ ਪਰ ਪਾਸੇ ਅੱਗ ਹੀ ਅੱਗ,
ਹਰ ਪਾਸੇ
ਹਰ ਪਾਸੇ ਅੱਗ ਹੀ ਅੱਗ, ਅੰਦਰ ਵੀ ਅੱਗ ਬਾਹਰ ਵੀ ਅੱਗ, ਦੀਨ ਵੀ ਅੱਗ ਦੁਨੀਆਂ ਵੀ ਅੱਗ।
ਦੀਨ ਕਹਿੰਦੇ ਮਜ਼ਹਬ ਨੂੰ, ਦੁਨੀਆਂ ਨੂੰ ਅੱਗ ਲੱਗੀ ਹੈ, ਦੀਨ ਨੂੰ ਵੀ ਅੱਗ ਲੱਗੀ ਹੈ, ਮਜ਼ਹਬ ਜਾ ਕੇ ਦੇਖ ਲਓ ਗੁਰਦੁਆਰੇ।
ਦੁਨੀਆਂ ਵੀ ਅੱਗ, ਇਸ ਅੱਗ ਵਿੱਚ ਬੈਠਾ ਰੱਬ ਦਾ ਪਿਆਰਾ ਪ੍ਰਹਿਲਾਦ, ਮਨ ਠੰਡਾ ਚਿੱਤ ਠੰਡਾ।
ਹਾਂ ਰੱਬ ਦਾ ਪਿਆਰਾ ਜਿਹੜਾ ਨਾਮ ਜਪਿਆ ਜੀ ਨੇ, ਪ੍ਰਹਿਲਾਦ, ਮਨ ਠੰਡਾ, ਹਾਂ
ਚਿੱਤ ਠੰਡਾ, ਜੀਭ ਠੰਡੀ ਦਿਲ ਠੰਡਾ, ਤ੍ਰਿਸ਼ਨਾ ਰਹਿਤ ਦਿਲ ਹਰਾ ਭਰਾ,
ਤ੍ਰਿਸ਼ਨਾ ਰਹਿਤ ਦਿਲ,
ਜੜਾਂ ਰੱਬ ਵਿੱਚ ਗੱਡੀਆਂ
ਗੱਡੀਆਂ,
ਸਹਿਜ ਸੁਭਾਅ ਗੱਡੀਆਂ ਬੇਮਲੂਮ ਗੱਡੀਆਂ, ਸੁਰਤ ਇੱਕ ਥਾਂ ਇਕੱਠੀ ਹੋਈ, ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ, ਅੱਗ ਵੀ ਪ੍ਰਣਾਮ ਕਰ ਰਹੀ ਹੈ,
ਵਾਹਿਗੁਰੂ
ਰੱਬ ਦਾ ਭਗਤ ਬੈਠਾ ਹੈ, ਬਸ ਕੇਵਲ ਰੱਬ ਦਾ ਪਿਆਰਾ ਠੰਡਾ ਹੈ,
ਬਸ ਹੋਰ ਕੋਈ ਨਹੀਂ, ਰੱਬ ਨਾਲ ਜੁੜਿਆ ਹੈ, ਰੱਬ ਦੇ ਧਰਤੀ ਵਿੱਚ ਜਿਹਦੀਆਂ ਬਿੱਤੀਆਂ ਦੀ ਜੜਾਂ ਗੱਡੀਆਂ ਹੋਈਆਂ।
ਰੱਬ ਦਾ ਨਾਮ ਖੁਣਕ ਹੈ,
ਠੰਡਾ ਹੈ,
ਖੁਣਕ ਨਾਮ ਖੁਦਾਇਆ
ਖੁਦਾਇਆ,
ਉਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ, ਸੱਚਾ ਸੁੱਖ ਪਾਉਂਦਾ ਹੈ, ਰੂਹ ਠੰਡਾ ਹੁੰਦਾ ਹੈ, ਚਿੱਤ ਪਟਕਣ ਦੀ ਛੁੱਟ ਹੁੰਦਾ ਹੈ, ਚਿੱਤ ਪਟਕਣ ਦੀ ਛੁੱਟ ਠੰਡਾ ਹੁੰਦਾ ਹੈ, ਰੱਬ ਦੀ ਮਿਹਰ ਬਚਾਉਂਦੀ ਹੈ। ਤੱਤੀ ਵਾਓ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ, ਮਖਲੂਕ ਇਸ ਠੰਡ ਨੂੰ ਟੋਲ ਰਹੀ, ਕੁਦਰਤ ਟੋਲ ਰਹੀ ਹੈ, ਤਦ ਹੀ ਤਾਂ ਮਨੁੱਖਾਂ ਦਾ ਜਾਮਾ ਘੜ ਰਹੀ ਹੈ। ਮਾਂ ਜਦ ਵਿਛੜੇ ਬੱਚੇ ਨੂੰ ਮਿਲਦੀ ਹੈ, ਤਾਗ ਲਵੱਕੜੀ ਪਾਉਂਦੀ ਹੈ, ਤਦ ਛਿਣ ਦੇ ਛਿਣ ਲਈ ਇਸ ਅੰਮ੍ਰਿਤ ਠੰਡ ਦਾ ਝਾਂਵਲਾ ਵੱਜਦਾ ਹੈ।
ਝਾਂਵਲਾ ਹੀ ਰਿਫਲੈਕਸ਼ਨ ਮਾਤਰ ਹੀ ਹੈ।
ਜਦ ਆਦਮੀ ਦੀ ਇੱਛਾ, ਤੀਬਰ ਇੱਛਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਆਈ ਫਲਦੀ ਹੈ, ਤਾਂ ਫਲੀਭੂਤ ਹੋਣ ਦੇ ਉਸ ਛਿਣ ਲਈ ਇਸੀ ਠੰਡ ਦਾ ਚਰਕਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ, ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੀ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਨੂੰ ਜਦ ਜਲ ਮਿਲੇ,
ਪ੍ਰਤੀਬਿੰਬ ਹੀ ਹੈ, ਰਿਫਲੈਕਸ਼ਨ ਮਾਤਰ ਅਸਲੀ ਨਹੀਂ ਹੈ।
ਤ੍ਰਿਖਾਵੰਤ ਨੂੰ ਜਦ ਜਲ ਮਿਲੇ, ਤਦ ਇਸੀ ਹਾਲਤ ਬਿਜਲੀ ਲਿਸ਼ਕਾਰਾ ਹੁੰਦਾ ਹੈ। ਦੀਨ ਔਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ, ਇਸ ਨਾਮ ਖੰਕੀ ਦੀ ਉਮਰ ਅਮਿਟ ਅਟਲ ਲਾਲਸਾ ਵਿੱਚ ਹਨ। ਉਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ, ਮਿਟ ਨਹੀਂ ਸਕਦੀ। ਠੰਡ ਕਿਸ ਤਰ੍ਹਾਂ ਪਵੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਦ ਤੱਕ ਮਨ ਚਿੱਤ ਬੁੱਧੀ ਅੰਦਰ ਦੀ ਬੁੱਧੀ ਰੂਹ ਵਿੱਚ ਵੱਸਦੇ ਹਨ, ਇਹ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡਾ ਹੋ ਜਾਵੇ, ਸੁਰਤ ਦੀਆਂ ਨਿੱਕੀਆਂ ਨਿੱਕੀਆਂ ਬਾਲੋਂ ਬਰੀਕ ਕਿਰਨਾਂ ਵਾਂਗ ਪਤਲੀਆਂ ਸੂਖਮ ਜੜਾਂ ਨਿਰੰਕਾਰ ਕਰਤਾਰ ਅਕਾਲ ਵਿੱਚ ਕਿਵੇਂ ਨਾ ਕਿਵੇਂ ਗੜੀ ਜਾਣ, ਤਾਂ ਇਹੋ ਮਨੁੱਖਤਾ ਦੇ ਸੋਹਣੇ ਗਹਿਣੇ ਹਨ। ਆਦਮੀ ਦੇ ਅੰਦਰਲੇ ਸਾਰੇ ਰੰਗ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ, ਬਹੁ ਕਰਕੇ ਸਭ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਪੜਥੂ ਹੈ। ਇਹਨਾਂ ਦੀ ਚਾਕਰੀ ਵਿੱਚ ਤਾਂ ਉਹ ਸੁੱਖ ਹੈ ਨਹੀਂ, ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੇ ਹੱਥ ਦੀ ਸ਼ੋਹ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ ਤੇ ਤੱਤੇ ਥੰਮ ਨੂੰ ਜੱਫੀ ਪਾ ਸਕਦਾ ਸੀ। ਠੰਡ ਵਿੱਚ ਸਿਦਕ ਆਉਂਦਾ ਹੈ, ਅੱਗ ਵਿੱਚ ਕੀ ਸਿਦਕ ਕੀ ਈਮਾਨ? ਸੋ ਸੰਸਾਰ ਜਲੰਦਾ ਆਪਣੀ ਬਾਲੀ ਅੱਗ ਬੁਝਾਉਣ ਨੂੰ ਦੀਨਾ ਮਜਮਾ ਵੱਲ
ਦੌੜਿਆ,
ਉੱਥੇ ਵੀ ਜਾ ਸਾੜਦੇ ਹਨ, ਮਜਮਾ ਨੂੰ ਵੀ ਇਹਨਾਂ ਨੇ ਅੱਗ ਲਾ
ਦਿੱਤੀ।
ਉਹ ਅੰਦਰ ਜੋ ਅੱਗ ਲੱਗੀ ਸੀ, ਜਿੱਥੇ ਗਿਆ ਉੱਥੇ ਹੋਰ ਵਧੀ,
ਉੱਥੇ ਹੋਰ ਵਧੀ। ਅਸੀਂ ਜਾਂਦੇ ਹਾਂ ਅਸਥਾਨਾਂ, ਧਰਮ ਸਥਾਨਾਂ ਤੇ, ਸਾਡੇ ਅੰਦਰ ਲੱਗੀ ਉੱਥੇ ਵੀ ਲਾ ਦਿੰਦੇ।
ਉਹ ਅੰਦਰ ਜੋ ਅੱਗ ਲੱਗੀ ਸੀ, ਜਿੱਥੇ
ਉੱਥੇ ਹੋਰ ਲਾਤੀ ਪਹਿਗਾ।
ਸਾੜ ਬੁਝੀ
ਨਾ,
ਠੰਡ ਪਈ ਨਾ, ਉਹ ਠੰਡ ਕਿੱਥੇ ਹੈ?
ਸਵਾਲ ਹੈ, ਬਹੁਤ ਵੱਡਾ ਸਵਾਲ।
ਪਰਮਾ ਵਹਿਮਾ ਮਜਬਾਂ ਦੇ ਫਸਾਦਾਂ, ਜੰਗਾਂ ਧੜੇ ਬਾਜ਼ੀਆਂ, ਅਹੰਕਾਰ ਦੇ ਬਲਬਲਿਆਂ, ਮਨ ਸੰਤੁਸ਼ਟੀਆਂ, ਮਨ ਘੜੇ ਅਸੂਲ, ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਜ਼ਹਿਰ ਇੰਨਾ ਚੜ੍ਹਦਾ
ਹੈ,
ਜ਼ਹਿਰ ਇੰਨਾ ਚੜ੍ਹਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕੀ ਮਜ਼ਹਬ ਦੇ ਅਸੂਲਾਂ ਤੇ ਸ਼ਰੀਅਤਾਂ ਵਿੱਚ ਪੈ ਮਰ
ਜਾਂਦੇ। ਹੈਗੇ ਨਾ ਸਾਡੇ ਵੀ ਇੱਕ ਫਿਰਕਾ ਹੈ, ਸ਼ਰਤਾਂ ਦੇ ਵਿੱਚ ਪੈ ਕੇ ਉਸੇ ਚ ਬੇਸੁਰਤ ਹੋਏ ਪਏ ਆ ਪੰਗੀਆਂ ਨੂੰ। ਉਹਨਾਂ ਤੋਂ ਪਤਾ ਹੀ ਨਹੀਂ ਹੈ ਗਾਹਾਂ ਵੀ ਕੁਛ ਕੋਈ ਚੀਜ਼ ਹੈ,
ਕੋਈ ਬੇਹੋਸ਼ ਹੋ ਜਾਂਦੇ,
ਬੇਹੋਸ਼ ਹੋ ਜਾਂਦੇ।
ਪਤਾ ਨਹੀਂ ਇਹ ਕਿਉਂ ਸੰਸਾਰ ਚੱਲ ਰਿਹਾ ਹੈ, ਅੱਗਾਂ ਦਿਲਾਂ ਸ਼ਹਿਰਾਂ ਮੁਲਕਾਂ ਨੂੰ ਲੱਗੀਆਂ
ਹੋਈਆਂ, ਓਏ ਹੋਏ ਦਿਲਾਂ ਨੂੰ, ਘਰਾਂ ਨੂੰ, ਸ਼ਹਿਰਾਂ ਨੂੰ, ਮੁਲਕਾਂ ਨੂੰ ਲੱਗੀ, ਸਾਰੀ ਦੁਨੀਆਂ ਨੂੰ ਲੱਗੀ ਹੈ। ਆਤਿਸ਼ ਦੁਨੀਆਂ, ਸਾਰੀ ਦੁਨੀਆਂ ਨੂੰ ਪਾਂਬੜ, ਸਾਰੀ ਦੁਨੀਆਂ ਵੱਡੀ ਪਾਂਬੜ ਹੈ।
ਆਪਾ ਤਾਪੀ ਪਈ ਹੋਈ ਹੈ, ਚੋਰ ਕੂੜ ਤ੍ਰਿਸ਼ਨਾ ਮਾਰ ਰਿਹਾ ਹੈ, ਇਹ ਆਪਣੀ ਹੱਥੀ ਲਾਈਆਂ ਹੋਈਆਂ ਅੱਗਾਂ।
ਕਿਉਂ ਕਿਸੇ ਨੂੰ ਦੋਸ਼ ਨਾ ਦਿਆ ਕਰੋ ਬਈ, ਦੋਸ਼ ਲੱਗਾ ਸ਼ੰਕਰ।
ਇਸ ਅੱਗ ਵਿਚ ਕੋਈ ਰੱਬ ਦਾ ਬੰਦਾ
ਕੋਈ ਕੋਈ
ਕੋਟਨ ਮੈਂ ਕੋ ਠੰਡਾ ਹੈ, ਉਹ ਅੱਗ ਵਿਚ ਬੈਠਾ ਠੰਡਾ
ਬੈਠਾ, ਅੱਗ ਵਿਚ ਬੈਠਾ ਠੰਡਾ ਹੈ, ਇਹ ਤਾਂ ਖੂਬੀ ਹੈ।
ਅੱਗ ਓਹਨੂੰ ਕੁਛ ਨੀ ਕਹਿੰਦੀ
ਨੀ ਕਹਿੰਦੀ,
ਓਹਦੇ ਸਿਰ ਤੇ ਲਾਲ ਸ਼ੋਲਿਆਂ ਦਾ ਤਾਜ ਬਣਾ ਅੱਗ ਕੁਰਬਾਨ ਹੁੰਦੀ ਹੈ।
ਅੱਗ ਓਹੀ ਅੱਗ ਮਾਇਆ ਹੈ, ਓਹਦੇ ਸਿਰ ਤੇ ਲਾਲ ਅੱਗ ਤਾਜ ਬਣ ਕੇ ਓਹਨੂੰ ਸੁਣ ਸਵਾਇਮਾਨ ਹੁੰਦੀ ਹੈ।
ਠੰਡੀ ਸੁਰਤ ਅੰਦਰ ਆਪੇ ਵਿਚ ਇਕੱਠੀ ਹੋਈ ਸੁਰਤ, ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ।
ਉਹ ਨੁਕਤਾ ਹੈ, ਉਹ ਕੀ ਹੈ? ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚੱਕ ਨਾ ਚੱਕ, ਉਹ ਨੁਕਤਾ ਹੈ, ਉਹ ਇੱਕ ਗੱਲ ਹੈ, ਉਹੀ ਲੱਭਦਾ ਨੀ। ਹਾਂ ਬਈ, ਹਾਂ ਇੱਕ ਨੁਕਤਾ ਹੈ।
ਠੰਡੀ ਸੁਰਤ ਅੰਦਰ ਆਪੇ ਵਿਚ ਇਕੱਠੀ ਹੋਈ ਸੁਰਤ, ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਇੱਕ ਨੁਕਤੇ ਵਿਚ ਗੱਲ ਮੁਕਦੀ,
ਗੱਲ ਸਾਰੀ ਲੇਖੇ ਇੱਕ ਗੱਲ,
ਪਰ ਉਹ ਨੁਕਤਾ ਹੱਥ ਨਹੀਂ ਆਉਂਦਾ।
ਹੱਥ ਨਹੀਂ ਆਉਂਦਾ ਕਿੱਥੋਂ? ਜੇ ਕਿਸੇ ਨੂੰ ਹੱਥ ਆਇਆ ਹੋਵੇ, ਉਹ ਤਾਂ ਗਾਂ ਦੱਸੇ, ਉਹ ਨੁਕਤਾ ਦੱਸੇ। ਜੇ ਉਹ ਨੁਕਤਾ ਹੱਥ ਹੀ ਨਹੀਂ ਆਇਆ, ਤੇ ਉਹ ਲੋਕਾਂ ਨੂੰ ਕੀ ਦੱਸੇਗਾ?
ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੇ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ, ਪਰ ਇਹਨਾਂ ਦੀਆਂ ਖਾਹਿਸ਼ਾਂ ਦੇ ਫੈਲਾਓ ਨੇ ਕਿੰਨੀ ਅੱਗ ਮਚਾਈ।
ਖਾਹਿਸ਼ਾਂ ਦੇ ਫੈਲਾਓ ਨੇ,
ਬੁੱਧ ਜੀ ਜੈਸੇ ਪਰ ਉਪਕਾਰੀ ਨੇ ਹਾਰ ਕੇ ਆਖਰ ਕਿਹਾ ਸੀ ਕਿ ਇਹ ਸੰਸਾਰ ਦਾ ਦੁੱਖ ਮਨੁੱਖ ਦੇ ਆਪਣੇ ਕਰਮਾਂ ਕਰਕੇ ਹੈ। ਜੇ ਲੋਕ ਚੰਗੇ ਕੰਮ ਕਰਨ, ਆਪੇ ਵਿਚ ਇਕੱਠੇ ਹੋਣ, ਆਪਾ ਚੀਨਣ, ਤਾਂ ਸੁਖੀ ਹੋ ਜਾਣਗੇ। ਆਪੇ ਨੂੰ ਦੇਵਤਿਆਂ ਜਿੰਨਾ ਉੱਚਾ ਕਰਨਾ ਜਾਂ ਕੀੜਿਆਂ ਜਿੰਨਾ ਨੀਵਾਂ ਕਰਨਾ ਆਪਣੇ ਕੀਤੇ ਕਰਮਾਂ ਦੇ ਅਧੀਨ ਹੈ। ਇਸ ਫੈਸਲੇ ਵਿਚ ਮੋਇਆਂ ਦੀ ਕੀ ਧਾਰਸ ਬੱਝੇ?
ਮੋਇਆਂ ਦੀ ਕੀ ਧਾਰਸ ਬੱਝੇ?
ਪਹਿਲੇ ਸੁਖੀ ਹੋਣ, ਜੀਣ, ਤਾਂ ਕਿਧਰੇ ਚੰਗੇ ਕਰਮ ਕਰਨ ਦੀ, ਚੰਗੇ ਕਰਮ ਕਰਨ ਦੀ ਹੋਸ਼ ਆਵੇ। ਬੁੱਧ ਜੀ ਨਾਲ ਲੱਗ ਥੋੜਾ ਚਿਰ ਜੀਵੇ, ਫਿਰ ਮਰ ਗਏ। ਅੰਧ ਖਾਤੇ, ਗਫਲਤ ਤੇ ਰੂਹਾਨੀ ਮੌਤ ਦਾ ਕੀ ਇਲਾਜ ਹੈ?
ਅੰਧ ਖਾਤੇ,
ਹਾਂਜੀ,
ਮਤਲਬ ਸਾਰੇ ਅੰਧ ਖਾਤੇ ਹੈ।
ਅੰਧ ਖਾਤੇ, ਗਫਲਤ,
ਗਫਲਤ ਕਬੂਲੋ, ਗਫਲਤ
ਤੇ ਰੂਹਾਨੀ ਮੌਤ ਦਾ ਕੀ ਇਲਾਜ ਹੈ?
ਰੂਹ ਤਾਂ ਹੈ ਹੀ ਨੀ ਕਿਤੇ, ਰੂਹਾਨੀ ਤੌਰ ਤੇ ਮਰੇ ਹੋਏ ਸਾਰੇ, ਦੁਨੀਆਂ ਤਾਂ ਮਰੀ ਹੋਈ ਹੈ, ਮਜ਼ਬੀ ਲੋਕ ਵੀ ਮਰੇ ਪਏ ਰੂਹਾਨੀ ਜ਼ਿੰਦਗੀ ਤੋਂ, ਕਿਉਂਕਿ ਉਹਨਾਂ ਚ ਉਹ ਕਣੀ ਹੈ ਨੀ।
ਬ੍ਰਹਮ ਗਿਆਨੀਆਂ ਨੇ ਕਿਹਾ ਇਹ ਅਗਿਆਨ ਹੈ,
ਅਗਿਆਨ ਹੈ।
ਗਿਆਨ ਆਉਣ ਜਾਂ ਆਉਣ ਪਰ ਦੁੱਖ ਕੋਈ ਨਹੀਂ,
ਇਹ ਵੇਦਾਂਤੀ ਕਹਿੰਦੇ ਹਨ।
ਬੁੱਧ ਜੀ ਨੇ ਵੇਦਾਂਤ ਤੇ ਉਪਨਿਸ਼ਦ ਦੀਆਂ ਨਿਰੀਆਂ ਮਨ ਗੱਲਾਂ ਦੇ ਗਿਆਨ ਦਾ ਨਿਖੇਧ ਕੀਤਾ ਤੇ ਕਰਮ ਨੂੰ ਹੀ ਗਿਆਨ ਦੱਸਿਆ। ਚੱਲਦਿਆਂ ਚੱਲਦਿਆਂ, ਕੰਮ ਕਰਦਿਆਂ ਕਰਦਿਆਂ, ਆਪੇ ਰਸਤੇ ਰੋਸ਼ਨ ਹੋ ਜਾਂਦੇ ਹਨ। ਇਹ ਹੈ ਨਾ ਠੀਕ, ਗੱਲਾਂ ਕਰਨ ਦੀ ਤਾਂ ਹਲ ਜੋਣਾ, ਪੱਥਰ ਢੋਣਾ, ਸੱਚਾ ਤੇ
ਸੱਚਾ ਫਿਲਾਸਫੀ, ਵੇਦਾਂਤੀ ਫਿਲਾਸਫੀ ਗੁਰਮਤ ਨਹੀਂ ਇਸ ਤੋਂ ਗਾਹ ਚੱਲਦੀ।
ਆਪਨੇ ਮੁੱਖ ਕਰਮ ਇਹ ਦੱਸਿਆ ਕਿ ਚੰਗੇ ਬਣੋ, ਚੰਗਾ ਲੱਗਣਾ, ਚੰਗਾ ਹੋਣਾ, ਚੰਗਾ ਕਰਨਾ, ਇਹ ਹੋਣਾ ਠੀਕ ਜੀਵਨ ਦੀ ਗੁਰਮੁਖ ਅਵਸਥਾ ਦਾ ਵਰਣਨ ਹੈ। ਦਇਆਵਾਨ, ਸ਼ੀਲਵਾਨ, ਸੰਤੋਖਵਾਨ, ਪਵਿੱਤਰ ਆਸ਼ਾ, ਪਵਿੱਤਰ ਤ੍ਰਿਸ਼ਨਾ ਆਦਿ, ਪਰ ਪਹਿਲੇ ਜੀਵੋਗੇ ਤਾਂ ਰੂਹ ਵਿੱਚ ਕੁਛ ਚਾਹ ਤਾਂ ਹੋਵੇ,
ਚਾਹ ਤਾਂ ਹੋਵੇ,
ਕੁਛ
ਚਾਹ ਨਹੀਂ ਹੈ। ਦੋ ਤਿੰਨ ਗੱਲ ਨੁਕਤੇ, ਉਹ ਚਾਹ ਨਹੀਂ ਹੈ, ਕੋਈ ਦਿਲ ਦੇ ਵਿੱਚ ਉਮੰਗ ਨਹੀਂ ਹੈ। ਹਾਂ ਬਈ ਦੇਖ ਕੀ ਲਿਖਿਆ,
ਪਰ ਪਹਿਲੇ ਜੀਵੋਗੇ ਤਾਂ ਰੂਹ ਵਿੱਚ ਕੁਛ ਚਾਹ ਤਾਂ
ਹੋਵੇ,
ਕੁਛ ਸ਼ੌਕ ਤਾਂ ਹੋਵੇ, ਕੁਛ ਖਰਬਲੀ ਤਾਂ ਹੋਵੇ। ਇੱਥੇ ਮੰਜ਼ਲ ਮਕਸੂਦ ਠੀਕ ਸਭ ਦੀ, ਇਸ ਅੱਗੀ ਸੰਸਾਰ ਵਿੱਚ ਕਰਮ ਖੇਤਰ ਦੀ ਤਪਸ਼ ਵਿੱਚ ਕਿਧਰੇ ਠੰਡ ਪ੍ਰਾਪਤ ਹੋ ਜਾਵੇ, ਤਪਿਆ ਪਿਆਰ ਮੋਹ ਹੋ ਜਾਂਦਾ ਹੈ, ਤਪੀ ਭਗਤੀ ਕਾਮ ਹੋ ਜਾਂਦੀ ਹੈ, ਤਪੀ ਸੁਰਤ ਹੀ ਅਹੰਕਾਰ ਹੈ, ਤਪੀ ਜੀਵਨ ਤੀਬਰਤਾ, ਜੀਵਨ ਜੋਸ਼ ਕ੍ਰੋਧ ਹੋ ਜਾਂਦਾ ਹੈ, ਦਰਸ਼ਨ ਦੀ ਲਾਲਸਾ, ਖੁਣਕ ਨਾਮ ਮਹਾਂਪੁਰਖ ਦੀ ਹਜ਼ੂਰੀ ਦੀ ਚਾਹ ਜਦ ਤਪ ਜਾਂਦੀ ਹੈ ਤਦ ਲੋਭ ਦੀ ਸੂਰਤ ਪਕੜ ਲੈਂਦੀ ਹੈ। ਮਜ਼ਬਾਂ ਦੇ ਬੈਰ ਦਵੈਰ ਤਪੀ ਹੋਈ ਮੋਈ ਹੋਈ ਮਨੂਰ ਹੋਈ ਜਗਿਆਸਾ ਹੀ ਤਾਂ ਹੈ।
ਜਗਿਆਸਾ ਜਿਹੜੀ ਆਮ ਤੌਰ ਪਰ ਇਹ ਸਭ ਮੋਈ ਹੋਈ ਇਹ ਅੱਗ ਹੀ ਇਹਨੇ ਵੀ
ਇਉਂ ਦੀਨਦਾਰ ਦੁਨੀਆਂਦਾਰਾਂ ਥੀ ਵੱਧ ਜ਼ਹਿਰੀਲੇ
ਵੱਧ ਜ਼ਹਿਰੀਲੇ ਹੋਏ ਬੈਠੇ ਦੀਨਦਾਰ ਦੁਨੀਆਂਦਾਰ। ਔਰ ਇਸੇ ਕਰਕੇ ਸਭ ਤੋਂ ਜ਼ਿਆਦਾ ਜ਼ੁਲਮ ਅਗਰ ਹੋਇਆ ਤਾਂ ਦੀਨਾਂ ਨੇ ਕੀਤਾ।
ਇਉਂ ਦੀਨਦਾਰ ਦੁਨੀਆਂਦਾਰਾਂ ਥੀ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਤਪੀ ਤਪੱਸਿਆ ਕ੍ਰੋਧ ਤਪਿਆ ਗ੍ਰਸਤ ਵਿਰੋਧ ਤਪੀ ਅਕਲ ਸ਼ੈਤਾਨ ਤਪੀ ਅਰੋਗਤਾ ਬਿਮਾਰੀ ਤਪਿਆ ਚਿੱਤ ਦੁੱਖ ਤੇ ਕਲੇਸ਼ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹੇ ਮਿਟਾਵੋ। ਇਉਂ ਧਰਮ ਕਰਮ ਵੀ ਜਪ ਤਪ ਪੂਜਾ ਸੇਵਾ ਹਾਂਜੀ ਪਿਆਰ ਆਦਿ ਸਭ ਰੋਗ ਹਨ ਕੁਛ ਸਰੀਰਕ ਤੇ ਕੁਛ ਮਾਨਸਿਕ। ਦੀਨ ਵੀ ਮਰਜ਼ ਹੈ ਦੁਨੀਆਂ ਦੇ ਕਰਮ ਧਰਮ ਯੋਗ ਸਭ ਮਰਜ਼ਾਂ ਹਨ।
ਸਭ ਕਰਮ ਧਰਮ ਯੋਗ ਜੋ ਕੁਛ ਕਰਦੇ ਸਭ ਮਰਜ਼ਾਂ
ਦੁਨੀਆਂ ਦੇ ਕਰਮ ਧਰਮ ਯੋਗ ਸਭ ਮਰਜ਼ਾਂ ਹਨ ਤਪਸ਼ਾਂ ਹਨ ਥਾੜੇ ਹਨ ਸੁਰਤ ਟਿਕਾ ਵਿੱਚ ਨਹੀਂ
ਟਿਕਾ ਤਾਂ ਆਈ ਨਹੀਂ ਕਿਸੇ ਦੀ ਇੱਕ ਨੁਕਤੇ ਤੇ ਤਾਂ ਕਿਸੇ ਦੀ ਪਹੁੰਚੀ ਨਹੀਂ ਉਹ ਨੁਕਤਾ ਤਾਂ ਜੇ ਲੱਭਾ ਨਹੀਂ
ਸੁਰਤ ਟਿਕਾ ਵਿੱਚ ਨਹੀਂ ਦਿਲ ਠਾਏ ਨਹੀਂ
ਠਾਏ ਨਹੀਂ
ਚਿੱਤ ਜਾਸਰ ਨਹੀਂ
ਜਾਸਰ ਠੀਕ ਆਪਣੇ ਘਰ ਵਿੱਚ ਨਿੱਜ ਘਰ ਵਿੱਚ
ਦੀਨ ਵਿੱਚ ਵੀ ਤ੍ਰਿਸ਼ਨਾ ਦੇ ਬੰਦੇ ਮਾਰ ਲਏ ਦੁਨੀਆਂ ਵਿੱਚ ਤਾਂ ਇਸ ਹਫ ਨੇ ਅੱਗੇ ਹੀ ਮਾਰ ਰੱਖੇ ਸਨ ਹਾਏ ਠੰਡ ਕਿੱਥੇ
ਹਾਏ ਠੰਡ ਕਿੱਥੇ।
ਹਰ ਪ੍ਰਸ਼ਨ ਹਰ ਇੱਕ ਨੇ ਆਪਣੇ ਲਈ ਆਪ ਹੱਲ ਕਰਨਾ ਹੈ। ਇੱਕ ਗਿਆਨਵਾਨ ਕਵੀ ਕਹਿੰਦਾ ਹੈ ਤੇਰੀ ਮੰਜ਼ਿਲ ਤੂੰ ਆਪਣੇ ਪੈਰੀ ਹੀ ਤੈਅ ਕਰਨੀ
ਆਪਣੇ ਪੈਰੀ ਹੀ ਤੈਅ ਕਰਨੀ ਹੈ ਤੇਰੇ ਮੰਜ਼ਿਲ ਦਾ ਤੂੰ ਤੈਅ ਕਰਨੀ ਹੈ ਦੂਸਰਾ ਤਾਂ ਨਹੀਂ ਕਰ ਸਕਦਾ।
ਮੈਂ ਤੇਰੇ ਲਈ ਤੇਰੀ ਮੰਜ਼ਿਲ ਨਹੀਂ
ਮਾਰਨਾ ਠੀਕ
ਪਰ ਹੈ ਗੱਲ ਇੱਕ ਨੁਕਤੇ ਵਾਲੀ ਸਦੀਆਂ ਤੱਕ ਤੂੰ ਸਮਝੀ ਜਾਏਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ।
ਹਾਂ ਬਈ ਸੁਣ ਚੰਗੀ ਤਰ੍ਹਾਂ ਸਦੀਆਂ ਤਾਂ ਇੱਕ ਜਨਮ ਨਹੀਂ ਸਦੀਆਂ ਤਾਈ ਆ ਜਿਹੜੇ ਬੈਠੇ ਹੈ ਬਾਬਾ ਗੁਰੂ ਸਾਹਿਬ ਨੇ ਜਾ ਕੇ ਕਿੱਥੇ ਕਿੱਥੇ ਬੈਠੇ ਕੰਧਰਾਂ ਚ ਤਾਰੇ ਸਦੀਆਂ ਚ ਸਦੀਆਂ ਤੇ ਉਹਦਾ ਕਿੰਨੀ ਘਾਲਾਂ ਘਾਲ ਰਹੇ ਸੀਗੇ ਕਿੰਨੀ ਘਾਲਾਂ ਆਪ ਦੁਨੀਆਂ ਵੀ ਛੱਡੀ ਸਭ ਕੁਛ ਖਾਣਾ ਪੀਣਾ ਵੀ ਛੱਡੇ ਸਭ ਕੁਛ ਘਾਲਾਂ ਘਾਲ ਜਾਂਦੇ। ਹਾਂ ਬਈ ਸਦੀਆਂ ਤੱਕ
ਤੂੰ ਸਮਝੀ ਜਾਏਗਾ ਕਿ ਤੂੰ ਬੜੀ ਰੂਹਾਨੀ
ਤਰੱਕੀ ਕਰ ਲਈ ਜੀ ਮੈਂ ਦੁਨੀਆਂ ਨੂੰ ਅਲੈਦਾ ਮੈਂ ਤਾਂ ਮੈਂ ਮੱਕੀ ਬਣ ਗਿਆ ਹੈਗਾ ਦੁਨੀਆਂ ਮੇਰੀ ਇੰਨੀ ਚੇਲੀ ਹੈਗੀ ਤੇ ਮੈਂ ਖਾਂਦਾ ਨੀ ਮੈਂ ਕੋਈ ਪਾਪ ਨੀ ਕੀਤਾ। ਹਾਂ ਬਈ
ਤੇਰੇ ਜਿਹਾ ਕੋਈ ਨਹੀਂ ਤੂੰ ਬੜਾ ਦੀਨਦਾਰ ਹੈ ਬੜਾ ਪੁੰਨ ਆਤਮਾ ਹੈ ਬੜਾ ਸਾਧਨ ਕਰ ਰਿਹਾ ਹੈ ਬੜਾ ਤਪ ਕਰ ਰਿਹਾ ਹੈ ਤੂੰ ਆਪਣੇ ਆਪ ਨੂੰ ਅੰਦਰ ਵਾਰ ਪਾਰਗ੍ਰਾਮੀ ਸਭਿਆ ਹੋਵੇਗਾ
ਹਰ ਇੱਕ ਬਣੇ ਬੈਠਾ
ਪਰ ਯਾਦ ਰੱਖ ਸਦੀਆਂ ਪਿੱਛੋਂ ਗੋ ਕਰਕੇ ਤੱਕ ਸੀ ਤਾਂ ਪਤਾ ਲੱਗ ਸੀ ਕਿ ਤੂੰ ਤਾਂ ਚੱਲਦਾ ਵੀ ਉੱਥੇ ਹੀ ਖੜਾ
ਉੱਥੇ ਖੜਾ ਸੀ ਮਾਰਚ ਟਾਈਮ ਹੀ ਲੈਫਟ ਰਾਈਟ ਔਰ ਇੱਕ ਦੋ ਸਾਲ ਦੀ ਗੱਲ ਨੀ ਇੱਕ ਦੋ ਜਨਮਾਂ ਦੀ ਨੀ ਸਦੀਆਂ ਤੱਕ ਉੱਥੇ ਹੀ ਮਾਰਚ ਟਾਈਮ ਕਰੀ ਜਾਂਦੇ ਆ ਸਾਰੇ
ਸਦੀਆਂ ਪਿੱਛੋਂ ਬਹੁਤ ਤੱਕ ਕੇ ਤੱਕ ਸੀ ਤਾਂ ਪਤਾ ਲੱਗ ਸੀ ਕਿ ਤੂੰ ਤਾਂ ਚੱਲਦਾ ਵੀ ਉੱਥੇ ਹੀ ਖੜਾ ਹੈ ਜਿੱਥੋਂ ਤੂੰ ਚੱਲਿਆ
ਸੀ।
ਭਾਈਆ ਰੂਹਾਨੀ ਤਰੱਕੀ ਇਉਂ
ਨਹੀਂ ਹੁੰਦੀ ਰੂਹਾਨੀ ਤਰੱਕੀ ਇਉਂ ਨਹੀਂ
ਹੁੰਦੀ ਜਦ ਕਿਸੇ ਦੀ
ਨਜ਼ਰ ਸੁਣੋ ਹੁਣ ਇੱਥੇ ਸਵਾਲ ਇਹ ਹੈ ਜੇ ਇੰਨਾ ਤਪ ਕਰਕੇ ਇੰਨਾ ਸਦੀਆਂ ਤਾਂ ਹੀ ਇੰਨਾ ਜਾਪ ਤਾਪ ਕਰਕੇ ਇੰਨੇ ਔਖੇ ਹੋ ਕੇ ਫਿਰ ਵੀ ਫਿਰ ਉਹ ਤਰੀਕਾ ਕੀ ਹੈ ਕਿਹੜਾ ਤਰੀਕਾ ਹੈ ਜਿਸ ਤਰੀਕੇ ਨਾਲ ਸਾਡੀ ਮੰਦਰ ਗਾਂ ਕਦਮ ਪੁੱਟਿਆ ਜਾਵੇ ਉਹ ਹੁਣ ਦੱਸਦਾ ਨੁਕਤਾ ਫੜੋ ਬਈਏ
ਭਾਈਆ ਰੂਹਾਨੀ ਤਰੱਕੀ ਇਉਂ
ਨਹੀਂ
ਜਦ ਕਿਸੇ ਦੀ ਨਜ਼ਰ ਤੇਰੇ ਪਰ ਪਵੇਗੀ
ਨਜ਼ਰ ਪਵੇਗੀ ਕਿਸੇ ਦੀ
ਤਾਂ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ
ਹੋਏ ਕਿਉਂ ਕਿਉਂ ਪਤਾ ਇੱਥੇ ਕੁਝ ਐਕਸਪਲੇਨ ਉਹਨੇ ਕੀਤਾ ਨਹੀਂ ਹੈ ਮੈਂ ਕਰ ਦਿੰਦਾ ਆ ਜਿਸ ਨਾ ਦੁਨੀਆਂ ਨਾ ਤਿੰਨਾਂ ਗੁਣਾਂ ਦੀ ਇੱਥੇ ਮੈਂ ਅਸੀਂ ਜਿੰਨਾ ਜਪ ਤਪ ਜੋ ਕੁਛ ਵੀ ਕਰਦੇ ਹਾਂ ਮੈਂ ਮੇਰੀ 'ਚ ਕਰਦੇ ਹਾਂ ਮੈਂ ਚੰਗਾ ਬਣ ਜਾ ਮੈਂ ਉੱਚਾ ਬਣ ਜਾ ਮੈਂ ਦਿਗੰਬਰ ਬਣ ਜਾ ਮੈਂ 108 ਜਗਤ ਗੁਰੂ ਬਣ ਜਾ ਉਹ ਮੈਂ ਜੀ ਹੈ ਨਾ ਸਾਰਾ ਮੈਂ ਤੂੰ ਗਾਂ ਇੱਕ ਦੂਸਰੀ ਦੁਨੀਆਂ ਹੈ ਜਿਹੜੀ ਗੁਰੂ ਨਾਨਕ ਦੀ ਦੁਨੀਆਂ 'ਚ ਬੇਗਮਪੁਰ ਹੈ ਉਹ ਬੇਗਮਪੁਰੇ ਦੀ ਤਾਂ ਉਹਨੂੰ ਸੋਈ ਹੈ ਨੀ ਉਹ ਤਾਂ ਇੱਥੇ ਬਣਿਆ ਬੈਠਾ ਭਲਾ ਭਲੇਰਾ 108 ਜਗਤ ਗੁਰੂ ਬਣਿਆ ਬੈਠਾ ਹੁਣ ਤਾਂ ਦੂਸਰੇ ਦੀ ਜੇ ਹੁਣ ਦੂਸਰੇ ਦੀ ਸੋ ਜਿੱਦਣ ਯਾਦ ਰੱਖੋ ਜਿੱਦਣ ਉਹਨੂੰ ਝਲਕ ਦੀ ਮਾੜੀ ਜਿਹੀ ਵੱਜ ਗਈ ਨਾ ਦੂਸਰੇ ਪਾਸਿਓਂ ਦੂਸਰੀ ਦੁਨੀਆਂ ਦੀ ਉਹਦਾ 108 ਜਗਤ ਗੁਰੂ ਪੁਰਾਣ ਜਿਹੜਾ ਟਾਈਟਲ ਹੈ ਨਾ ਉਹ ਲੈ ਜਾਏ ਉਹਦਾ ਉਹ ਇੱਕ ਝਲਕ ਵੀ ਨਜ਼ਰ ਦੂਏ ਦੇਸ਼ ਦੀ ਤੇ ਦੂਏ ਉੱਥੋਂ ਕਿਹਨੇ ਦੇਣੀ ਹੈ ਉਹ ਭਾਈ ਉੱਥੋਂ ਦੇ ਜਿਹੜੇ ਰਹਿਣ ਵਾਲੇ ਹੈ ਉੱਥੋਂ ਦੇ ਜਿਹੜੇ ਰਹਿਣ ਵਾਲੇ ਹੈਗੇ ਨਾ ਜਿਹਨਾਂ ਨੇ ਉਹ ਝਲਕ ਆਪਣੇ ਅੰਦਰ ਵਾੜੀ ਹੋਈ ਹੈ ਜਿਬੇਰ ਹੋਈ ਹੈ ਬਖਸ਼ੇ ਹੋਏ ਹੈਗੇ ਉਹਨਾਂ ਦੇ ਅੰਦਰ ਉਹ ਝਲਕ ਹੈ ਉਹਨਾਂ ਦੀ ਅੱਖਾਂ ਥਾਣੀ ਉਹਨਾਂ ਦੀ ਬਾਰੀਆਂ ਥਾਣੀ ਉਹਦੇ ਛੋ ਥਾਣੀ ਜਿੱਦਣ ਤੁਹਾਨੂੰ ਤੁਹਾਡੇ ਆਤਮਾ ਤਾਈ ਉਹ ਝਲਕ ਪਹੁੰਚੀ ਤੇ ਉਦੋਂ ਪਤਾ ਲੱਗਾ ਲੈ ਵੀ ਇੰਨੀਆਂ ਸਦੀਆਂ ਬਾਅਦ ਮੈਂ ਤਾਂ ਐਵੇਂ ਪਾਠੀ ਝੋਕਦਾ ਰਿਹਾ ਇਹ ਨਜ਼ਰ ਦੀ ਸਾਰੀ ਨਜ਼ਰ ਦੀ ਖੇਲ ਹੈ ਸੁਣ ਲਓ ਮੈਂ ਕਿਤਾਬ ਅੰਗਰੇਜ਼ੀ ਚ ਪੜ੍ਹ ਰਿਹਾ ਗੋਲਡਸਮਿਥ ਦੇਖੋ ਜੀ ਹੈਰਾਨੀ ਤੇ ਗੱਲ ਹੈ ਕਿ ਅਮਰੀਕਾ ਦੇ ਵਿੱਚ ਵੀ ਇਹ ਜੇ ਬੰਦੇ ਹੈਗੇ ਤੇ ਉਹ ਕਹਿੰਦਾ ਉਹਨੇ ਕਿਤਾਬ ਸ਼ੁਰੂ ਇੱਥੋਂ ਲਿਖੀ ਹੈ ਸ਼ੁਰੂ ਇੱਥੋਂ ਕੀਤੀ ਹੈ ਕਹਿੰਦਾ ਜਦੋਂ ਉਹ ਝਲਕ ਵੱਜੀ ਉਹ ਉਹਨੂੰ ਕਹਿੰਦਾ ਗ੍ਰੇਸ ਹੈ ਮਿਹਰ ਬਖਸ਼ਿਸ਼ ਗੁਰਪ੍ਰਸਾਦ ਕਹਿੰਦਾ ਜਿੱਦਣ ਗੁਰਪ੍ਰਸਾਦ ਜਿੱਦਣ ਉਹ ਝਲਕ ਵੱਜੀ ਤਾਂ ਤੁਹਾਨੂੰ ਸ਼ੌਕ ਟ੍ਰੀਟਮੈਂਟ ਮਿਲੇਗਾ ਉਹ ਝਲਕ ਉਹ ਗ੍ਰੇਸ ਇੱਕ ਸ਼ੌਕ ਹੈ ਸ਼ੌਕ ਟ੍ਰੀਟਮੈਂਟ ਕਿਉਂ ਕਿੱਥੋਂ ਤੁਸੀਂ ਹੈਰਾਨ ਹੋ ਜਾਓਗੇ ਸਦੀਆਂ ਤੋਂ ਇੰਨੇ ਸਾਲ ਮੈਂ ਮੁਸਲਮਾਨ ਬਣਿਆ ਰਿਹਾ ਇੰਨੇ ਸਾਲ ਮੈਂ ਹਿੰਦੂ ਬਣਿਆ ਰਿਹਾ ਇੰਨੇ ਸਾਲ ਬੁੱਧਿਸਟ ਬਣਿਆ ਰਿਹਾ ਇੰਨੇ ਤਪੱਸਿਆ ਕੀਤੀ ਜੰਗਲਾਂ 'ਚ ਫਿਰੇ ਸਭ ਕੁਛ ਕੀਤਾ ਸਕਦਾ ਆਹ ਕੁਛ ਸਮਝਿਆ ਇੰਨਾ ਗਿਆਨ ਸਮਝਿਆ ਇੰਨਾ ਕੁਛ ਕੀਤਾ ਤੇ ਹਾਏ ਹਾਏ ਆਹ ਉਹ ਨਾਨਕਾ ਪਾਤਸ਼ਾਹ ਜੋ ਜਿਸੇ ਜ਼ਾਹਿਰ ਇੱਕ ਝਲਕ ਵੀ ਵੱਜੀ ਨਾ ਉੱਥੇ ਤਾਂ ਉਦੋਂ ਮਤਲਬ ਜੋ ਕੁਛ ਮੈਂ ਗਿਆਨ ਸਮਝੀ ਬੈਠਾ ਜੀ ਇਹ ਪੜ੍ਹਿਆ ਪੜ੍ਹਾਇਆ ਮੇਰਾ ਤਪੱਸਿਆ ਕੀਤੀ ਉਹ ਤਾਂ ਮੈਂ ਜੀ ਨਹੀਂ ਰਹੀ ਇਹ ਤਾਂ ਬਖਸ਼ਿਸ਼ ਹੈ ਜਿੱਦਣ ਬਖਸ਼ੋਗੇ ਸ਼ੱਕ ਟ੍ਰੀਟਮੈਂਟ ਹੋਏਗਾ ਕੋਈ ਅਹ ਜੋ ਕੁਛ ਮੈਂ ਸਮਝੀ ਬੈਠਾ ਸੀ ਗਿਆਨ ਧਿਆਨ ਕਰਮ ਕਾਂਡ ਇਹ ਸਭ ਚੀਜ਼ਾਂ ਬੇਅਰਥ ਨੇ ਕੋਈ ਮਤਲਬ ਨਹੀਂ ਹੈ ਸਭ ਹਾਂ ਵਿੱਚ ਸੀਗੇ ਇਹ ਤਾਂ ਬਖਸ਼ਿਸ਼ ਤਾਂ ਉੱਥੋਂ ਆਉਣੀ ਹੈ ਨਾ ਉਹ ਕਿੱਥੋਂ ਆਉਣੀ ਹੈ ਉਹਦਾ ਦੇਸ ਹੋਰ ਹੈ ਜੇ ਤੁਸੀਂ ਆਪੇ ਲੈਣ ਜੋਗੇ ਹੁੰਦੇ ਤਾਂ ਉਹ ਲੈਣਾ ਲੈਂਦੇ ਹੁਣ ਨਹੀਂ ਭਾਈ ਇਹ ਤਾਂ ਨਜ਼ਰ ਇਹ ਤਾਂ ਨਜ਼ਰ ਨਦਰੀ ਨਦਰ ਨਿਹਾਲ ਲਿਖਿਆ ਬਾਣੀ ਤਦ ਕੇ ਸੰਗ ਨਹੀਂ ਕੁਛ ਕਾਲ ਦਰਸ਼ਨ ਭੇਟ ਤੇ ਹੋਰ ਉਹ ਕਾਲਾਂ ਤਾਂ ਅੱਗੋਂ ਰਹਿ ਗਈਆਂ ਕਾਲਾਂ ਤਾਂ ਅੱਗੋਂ ਹੀ ਹੈ ਨਾ ਤਿੰਨਾਂ ਗੁਣਾਂ 'ਚ ਹੀ ਹੈ ਦਰਸ਼ਨ ਇੱਕ ਵਾਰੀ ਵੀ ਉੱਥੇ ਝਲਕ ਵੀ ਮਾੜੀ ਜਿਹੀ ਪੈ ਜਾਵੇ ਨਾ ਨਿਹਾਲ ਹੋ ਜਾਂਦਾ ਫਿਰ ਉਹਨੂੰ ਸਾਰਾ ਗਿਆਨ ਪਿਛਲਾ ਭੁੱਲ ਜਾਂਦਾ ਸਭ ਤਪੱਸਿਆ ਸਭ ਥਕਾਵਟ ਸਾਰੇ ਜੰਮ ਜੁੰਮ ਸਭ ਇੱਕ ਇੱਕ ਝਲਕ ਇੱਕ ਝਲਕ ਸਿਰਫ ਬਾਕੀ ਉਹ ਕਿਣਕਾ ਇੱਕ ਜਿਸ ਜੀ ਉਹ ਕਿਣਕਾ ਉਹ ਇੱਕ ਨੁਕਤਾ ਕਿਣਕਾ ਇੱਕ ਜਿਸ ਜੀਵ ਸਾਵੇ ਨਾ ਤਾਂ ਕਿ ਮਹਿਮਾ ਗਣੀ ਨਾ ਆਵੇ ਹਾਂਜੀ ਉਹ ਨੁਕਤਾ ਉਹ ਇੱਕ ਝਲਕ ਉਹ ਕਿੱਥੋਂ ਦੀ ਝਲਕ ਨਾਨਕ ਦੇਸ਼ ਦੀ ਕਿੱਥੋਂ ਝਲਕ ਬੇਗਮਪੁਰੇ ਦੀ ਕਾਹਦੀ ਝਲਕ ਨਾਮ ਦੀ ਝਲਕ ਉਹ ਨਾਮ ਵਾਲਾ ਕੋਈ ਹੋਵੇ ਤਾਂ ਉਹ ਝਲਕ ਵੱਜੇ ਤੇ ਜੇ ਨਾਮ ਵਾਲਾ ਹੀ ਨਾ ਤੁਸੀਂ ਆਪ ਹੀ ਬਣੇ ਰਹੇ ਤਾਂ ਕਿਸੇ ਕੋ ਕੀ ਜਾਣਾ ਹੈਗਾ ਤੇ ਇੱਥੇ 92 ਸਾਲ ਤਾਂ ਬੁੱਢਾ ਵਿਚਾਰਾ ਫਰੀਦ ਪੱਠ ਝੋਕਦਾ ਰਿਹਾ ਤੇ ਅਖੀਰ ਉਹਨੂੰ ਲੱਭਾ ਤਾਂ ਕੁਛ ਹੈ ਨਹੀਂ ਉਹਨੂੰ ਭੁੱਖ ਸੀਗੀ ਉਹਨੂੰ ਚਾਹ ਸੀ ਵੀ ਉਹਨੂੰ ਪਤਾ ਇੰਨਾ ਕੁ ਸੀਗਾ ਵੀ ਹਾਂ ਇਦੂ ਗਾਂ ਜੋ ਕੁਛ ਮੈਂ ਨਮਾਜ਼ਾਂ ਨਮੂਜ਼ਾਂ ਪੜ੍ਹਦਾ ਰਿਹਾ ਹੈਗਾ ਇਦੂ ਗਾਂ ਕੋਈ ਹੋਰ ਚੀਜ਼ ਇੰਨੀ ਕੁ ਉਹਦੇ ਟੋਹ ਆ ਗਈ ਸੀ ਵੀ ਇਦੂ ਹੋਰ ਗਾਂ ਕੋਈ ਚੀਜ਼ ਹੈ ਟੋਹ ਆ ਗਈ ਸਾਨੂੰ ਤਾਂ ਉਹ ਟੋਹ ਵੀ ਨਹੀਂ ਮਿਲਦੀ ਉਹ ਸਰੋਤ ਵੀ ਹੈ ਨੀ ਅਸੀਂ ਤਾਂ ਉਸੇ ਚ ਮਸਤ ਹੈ ਉਹ ਟੋ ਵੀ ਹਾਂ ਇਦੂ ਗਾਂ ਹੈ ਕੋਈ ਚੀਜ਼ ਤੇ ਉਹਨੂੰ ਟੋਹ ਮਿਲੀ ਸੀ ਤਾਂ ਉਹਦੇ ਅੰਦਰ ਚਾਹ ਉੱਠਿਆ ਤੇ ਉਹ ਉੱਠ ਕੇ ਆਪਣੇ ਆਸਣ ਤੋਂ ਉੱਠ ਕੇ ਫਿਰ ਦੁਨੀਆਂ ਪਾਲਣ ਗਿਆ ਤੇ ਉਹਨੂੰ ਗੁਰਮੁਖ ਕੋਈ ਮਿਲ ਗਿਆ ਤੇ ਉਹਦੀ ਬਖਸ਼ਿਸ਼ ਹੋ ਗਈ ਉਹ ਇੱਕ ਨੁਕਤਾ ਮਿਲ ਗਿਆ ਤੇ ਫਿਰ ਉਹਦੀ ਬਾਣੀ ਇੰਨੀ ਉੱਚੀ ਉਹਦੀ ਅਵਸਥਾ ਹੋਈ ਕਿ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਚੜ੍ਹ ਗਈ ਹਾਂ ਬਾਈ ਫਿਰ ਪੜ੍ਹ
ਭਾਈਆ ਰੂਹਾਨੀ ਤਰੱਕੀ ਇਉਂ ਨਹੀਂ ਜਦ ਕਿਸੇ ਦੀ ਨਜ਼ਰ ਤੇਰੇ ਪਰ ਪਵੇਗੀ ਤਦ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ ਇੱਕ ਇੱਕ ਮੰਜ਼ਿਲ
ਹੋਗਾ ਕਿਉਂਕਿ ਕਿਉਂ ਪਤਾ ਉਹ ਕੁੰਡੀ ਪੈ ਜੂ ਉੱਥੋਂ ਜਦੋਂ ਆਈ ਲਿਸ਼ਕ ਨਾਮ ਦੀ ਲਿਸ਼ਕ ਆਈ ਨਾਮ ਦੀ ਤਾਰ ਆਈ ਉਹ ਤੁਹਾਡੀ ਕੁੰਡੀ ਉਹਨੇ ਖਿੱਚੀ ਜਾਣਾ ਉਹਨੇ ਆਪ ਖਿੱਚੀ ਜਾਣਾ ਇਹ ਥੋੜੇ ਕਰਨ ਦੀ ਤਾਂ ਗੱਲ ਹੀ ਨਹੀਂ ਰਹੀ ਫਿਰ ਤਾਂ ਬਖਸ਼ਿਸ਼ ਹੈ ਫਿਰ ਤਾਂ ਬਖਸ਼ਿਸ਼ ਗ੍ਰੇਸ ਗੁਰ ਪ੍ਰਸਾਦ ਫਿਰ ਤਾਂ ਉਹ ਖਿੱਚੀ ਜਾਂਦਾ
ਰੂਹਾਨੀ ਤਰੱਕੀ ਆਤਮਕ ਉੱਨਤੀ ਕਿਸੇ ਦੀਆਂ ਨਜ਼ਰਾਂ ਦੀ
ਨਜ਼ਰਾਂ ਦੀ ਖੇਡ ਹੈ ਭਾਈ ਆਹ ਲਫ਼ਜ਼ ਯਾਦ ਕਰ ਲਓ ਕਿਸੇ ਦੇ ਨਜ਼ਰਾਂ ਦੀ ਖੇਲ ਹੈ ਜਿਸ ਤਰ੍ਹਾਂ ਮੀਆਂ ਮਿੱਠਾ ਮਾੜਿਆ ਬੈਠਾ ਸੀ ਆਪਣੇ ਆਪ ਬੇਅੰਤ ਉਹਦੇ ਚੇਲੇ ਬਾਲੇ ਤੇ ਉਹ ਕਹਿ ਕਹਿੰਦਾ ਸੀਗਾ ਕਿ ਆ ਲੈਂਦੇ ਨਾਨਕ ਫਕੀਰ ਨੂੰ ਮੈਂ ਉਹਨੂੰ ਐਂ ਨਚੋੜ ਲਾਂਗਾ ਜਿਵੇਂ ਨਿੰਬੂ ਨਚੋੜੀ ਦਾ ਹੁੰਦਾ ਉਹ ਵਿਚਾਰਾ ਸਾ ਕਿਮਰਾ ਕਦੋਂ ਦਾ ਲੱਗਾ ਸੀਗਾ ਨਮਾਜ਼ਾਂ ਪੜ੍ਹਨ ਤੇ ਐਤਾਂ ਪੜ੍ਹਨ ਤੇ ਉਹ ਨਹੀਂ ਪਤਾ ਲੱਗਿਆ ਉਹਨੂੰ ਇਦੂ ਗਾਹ ਨਹੀਂ ਪਤਾ ਲੱਗਿਆ ਉਹ ਦਿਗੰਬਰ ਬਣਿਆ ਵੀ ਸੀਗਾ ਇੰਨੇ ਚੇਲੇ ਉਹਦੇ ਇੰਨੇ ਫਕੀਰ ਪਰ ਗੁਰੂ ਸਾਹਿਬ ਨੇ ਮਿਹਰ ਕੀਤੀ ਬਖਸ਼ਿਸ਼ ਜਦੋਂ ਉਹਨੂੰ ਨਾਮ ਦਾ ਪ੍ਰਕਾਸ਼ ਮਿਹਰ ਕੀਤੀ ਨਜ਼ਰ ਕੀਤੀ ਚੁਣਕਾ ਇੱਕ ਦਿੱਤਾ ਤਾਂ ਉੱਥੇ ਹੀ ਕਹਿੰਦੇ ਜੀ ਹਾਂ ਹੁਣ ਤਾਂ ਇੱਥੇ ਨਾ ਕੋਈ ਪੈਗੰਬਰ ਰਿਹਾ ਅਤੇ ਨਾ ਕੋਈ ਉੱਥੇ ਔਲੀਆ ਰਿਹਾ ਨਾ ਰਸੂਲ ਰਿਹਾ ਅਤੇ ਉੱਥੇ ਅੱਲਾ ਹੀ ਅੱਲਾ ਰਹਿ ਗਿਆ ਇਕੱਲਾ
ਭਾਈ ਗੁਰਦਾਸ ਜੀ ਇਸੀ ਅੰਦਾਜ਼ ਵਿੱਚ ਫਰਮਾਉਂਦੇ ਹਨ ਲੱਖ ਧਿਆਨ ਸਮਾਧ ਲਾਏ ਗੁਰਮੁਖ ਰੂਪ ਨਾ ਅਪੜ ਸਕੈ ਲੱਖ ਗਿਆਨ
ਗੁਰਮੁਖ ਇੱਥੇ ਕਿਹਨੂੰ ਕਿਹਾ ਗੁਰਮੁਖ ਜੀ ਨੇ ਦਰਸ਼ਨ ਕਰ ਲਿਆ ਗੁਰੂ ਨਾਲ ਮੁਖ ਜੁੜ ਗਿਆ ਯਾਨੀ ਅੰਤਰ ਆਤਮੇ ਸਾਹਮਣੇ ਨਾਨਕਾ ਪਾਤਸ਼ਾਹ ਜਿਸੇ ਜ਼ਾਹਿਰਾ ਉਹ ਗੁਰਮੁਖ ਹੈ ਅਸੀਂ ਸਾਰੇ ਗੁਰਮੁਖ ਬਣੇ ਬੈਠੇ
ਲੱਖ ਗਿਆਨ ਦਿਖਾਣ ਕਰ ਸ਼ਬਦ ਸੁਰਤ ਉਡਾਰੀ ਥੱਕੇ ਬੁੱਧ ਬਲ ਬਚਨ ਵਿਵੇਕ ਲੱਖ ਟੈ ਟੈ ਪਵਨ ਪਿਰਮ ਦਰ ਤੱਕੇ ਯੋਗ ਭੋਗ ਬੈਰਾਗ ਲੱਖ ਸਹਿ ਨਾ ਸਕੇ ਗੁਣ ਵਾਸ ਮਹਕੈ ਲੱਖ ਅਚਰਜ ਅਚਰਜ ਹੋਏ ਅਭਿਗਤ ਗਤ ਅਭਿਗਤ ਵਿੱਚ ਅਕੈ ਬਿਸਮਾਦੀ ਬਿਸਮਾਦ ਲੱਖ ਅਕਥ ਕਥਾ ਵਿੱਚ ਸਹਿਜ ਸਹਕੈ ਗੁਰਸਿੱਖੀ ਦੇ ਅੱਖ ਫਰਕ
ਰੱਖੇ ਗੁਰਸਿੱਖੀ ਕਿਹੜੀ ਗੁਰਸਿੱਖੀ ਲੋਕਾਂ ਨੂੰ ਪਤਾ ਹੀ ਨਹੀਂ ਗੁਰਸਿੱਖੀ ਕੀ ਹੈ ਗੁਰੂ ਦੀ ਸਿੱਖੀ ਗੁਰੂ ਦਾ ਜੀਵਨ ਜਿਹੜਾ ਗੁਰੂ ਨੇ ਬੀਤਿਆ ਬਤਾਇਆ ਇਹ ਦੁਨੀਆਂ ਦੇ ਉੱਤੇ ਉਹ ਉਹਦਾ ਜੀਵਨ ਗੁਰੂ ਸਾਹਿਬ ਦਾ ਜੀਵਨ ਕੀ ਸੀ ਉਹਦਾ ਨਿਰਾ ਨਾਮ ਨਾਮ ਹੀ ਸੀ ਜਿਵੇਂ ਆਹ ਧੁੱਪ ਦਾ ਜੀਵਨ ਹੈਗਾ ਸੋਮਾ ਹੈਗਾ ਸੂਰਜ ਉਹਦਾ ਆਪ ਰੱਬ ਰੂਪ ਸੀ ਕਿਤੇ ਉਹਦਾ ਜੀਵਨ ਜਿਹਨੂੰ ਛੋੜ ਲੱਗ ਗਈ ਉਹ ਹਜੇ ਬਣ ਗਿਆ
ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮੈਲ ਕਿਹਾ ਹੈ
ਹਾਂ ਹੁਣ ਮੈਲ ਸਾਡੇ ਤੇ ਮੈਲ ਲੱਗੀ ਹੈ ਕਿਉਂ ਨੀ ਸਾਨੂੰ ਦਰਸ਼ਨ ਹੁੰਦੇ
ਹਮ ਮੈਲੇ ਤੁਮ ਉਜਲ ਕਰਤੇ ਇਹ ਉਹ ਇਹ ਅੰਦਰ ਦੀ ਆਪ ਵਾਲੀ ਅੱਗ ਹੈ
ਆਪ ਵਾਲੀ ਅੱਗ ਨੂੰ ਮੈਲ ਕਿਹਾ
ਜਿਹੜੀ ਸੁਰਤ ਨੂੰ ਖੰਡਾਓ ਵਿੱਚ ਲੈ ਜਾਂਦੀ
ਸਾਰੀ ਖਿੰਡੀ ਪਈ ਇੱਕ ਮਿੰਟ ਲਈ ਇਕੱਠੀ ਨਹੀਂ ਹੁੰਦੀ ਵਾਹਿਗੁਰੂ ਵਾਹਿਗੁਰੂ ਤਾਂ ਕਰਦੇ ਆ ਮਨ ਤਾਂ ਕੁਛ ਹੋਰ ਕਰੀ ਜਾਂਦਾ ਹੈਗਾ ਵਾਹਿਗੁਰੂ ਤਾਂ ਟਿਕਦਾ ਨਹੀਂ ਤੇ ਸੁਰਤ ਇਹੀ ਮੈਲ ਹੈ ਸੁਰਤ ਖਿੰਡਾਓ ਵਿੱਚ ਜਾਣ ਹੀ ਮੈਲ ਹੈ ਲੈ ਜੀ ਮੈਂ ਤਾਂ ਪਾਪ ਕੋਈ ਨਹੀਂ ਕਰਦਾ ਮੈਂ ਤਾਂ ਕਿਸੇ ਦਾ ਬੁਰਾ ਨਹੀਂ ਕਰਦਾ ਤੇ ਦੇਖ ਲਓ ਡੈਫੀਨੇਸ਼ਨ ਮੈਲ ਦੇ ਸੁਰਤ ਜੋ ਖਿੰਡਦੀ ਹੈ ਤੇ ਉਹਦਾ ਮੈਲ ਲੱਗਣੀ ਹੋਈ ਇੱਥੇ ਹਵਾ ਭਰੀ ਹੋਈ ਹੈ ਉਹਨਾਂ ਚ ਸ਼ਾਇਦ ਪਿਓਰ ਹੋਏਗੀ ਜਦੋਂ ਉਹਨੂੰ ਇਹ ਮਾਰ ਕੇ ਖਬਰ ਬਾਹਰ ਕੱਢ ਦਿਓ ਬਾਹਰ ਤਾਂ ਸਾਰੇ ਮੈਲ ਹੀ ਮੈਲ ਹੈ ਉਹ ਹਵਾ ਨਹੀਂ ਮੈਲ ਹੋ ਜਾਣਾ ਆਹੀ ਉਹੀ ਪਾਣੀ ਹੁੰਦਾ ਨਾ ਟਿਊਬ ਚ ਮਿਲਦੇ ਹੈਗੇ ਪਾਣੀ ਕੀ ਕਹਿੰਦੇ ਉਹਨੂੰ ਹਾਂ ਡਿਸਟਿਲਡ ਵਾਟਰ ਡਿਸਟਿਲਡ ਇਵਾਪੋਰੇਸ਼ਨ ਦੀ ਉਹ ਪਿਓਰ ਕਹਿੰਦੇ ਹੁੰਦਾ ਪਰ ਉਹ ਕੈਪਸੂਲ ਦੇ ਵਿੱਚ ਜਿੰਨਾ ਚਿਰ ਬੰਦ ਹੈ ਉਹਨਾਂ ਚਿਰ ਤਾਂ ਡਿਸਟਿਲ ਹੈ ਪਿਓਰ ਹੈਗਾ ਜਦੋਂ ਉਹਨੂੰ ਬਾਹਰ ਐਂ ਖੰਡਾ ਦਿਓ ਤਾਂ ਬਾਹਰ ਦੀ ਮੈਲ ਲੱਗ ਜਾਣੀ ਸੋ ਇਹ ਸੁਰਤ ਜਿਹੜੀ ਹੈ ਸਾਡੀ ਜਦੋਂ ਬਾਹਰ ਖਿੜ ਗਈ ਤਾਂ ਮੈਲ ਲੱਗੀ ਜਿਹਨਾਂ 'ਚ ਇੱਕ ਨੁਕਤੇ 'ਤੇ ਹੈ ਸ਼ਬਦ ਵਿੱਚ ਹੈ ਨਾਮ ਵਿੱਚ ਹੈ ਉਹਨਾਂ 'ਚ ਉਹ ਪਵਿੱਤਰ ਹੈ ਉਹਨਾਂ 'ਚ ਨਿਰਮਲ ਹੈ ਜਦੋਂ ਖੰਡਾਓ ਚਲੀ ਗਈ ਤੇ ਹੁਣ ਦੇਖਣਾ ਇਹ ਤਾਂ ਇਹ ਹੈ ਕਿ ਸਾਡੀ ਸੁਰਤ ਕਿਤੇ ਸਾਰਾ ਦਿਨ ਖਿੰਡੀ ਹੋਈ ਰਹਿੰਦੀ ਹੈ ਸਾਰਾ ਦਿਨ ਮੈਲੀ ਤੇ ਹੁਣ ਬੜੇ ਆਕੜੇ ਫਿਰ ਜੀ ਮੈਂ ਬੜਾ ਇਹ ਕਰਦਾ ਮੈਂ ਜੀ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ ਮੈਂ ਸਾਰਾ ਦਿਨ ਮੈਲੀ ਤੇ ਹੁਣ ਬੜੇ ਆਕੜੇ ਫਿਰ ਜੀ ਮੈਂ ਬੜਾ ਇਹ ਕਰਦਾ ਮੈਂ ਜੀ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ ਮੈਂ ਜੀ ਇੰਨਾ ਮੈਂ ਦਾਨ ਕੀਤਾ ਇੰਨਾ ਮੈਂ ਪਾਠ ਕੀਤਾ ਇੰਨੇ ਮੈਂ ਜਪੀ ਸਾਹਿਬ ਦੇ ਮਾਲਾ ਫੇਰੀਆਂ ਫਲਾਨਾ ਤੇ ਉਹ ਕਰਦਾ ਫਿਰਦਾ ਹੈ ਬਾਈ ਕਿਆ ਹਾਂ ਬਾਈ
ਠੰਡੀ ਸੁਰਤ ਸਦਾ ਇਕੱਠੀ ਹੁੰਦੀ ਹੈ, ਠੰਡਾ ਰੂਹ ਰੱਬ ਨਾਲ ਮਿਲਿਆ ਹੁੰਦਾ,
ਮਿਲਿਆ
ਉਹਦੇ ਵਿੱਚ ਹੁੰਦਾ। ਤਪੀ ਸੁਰਤ ਪਾਪ ਹੈ, ਠੰਡੀ ਸੁਰਤ ਪੁੰਨ ਹੈ।
ਦੇਖ ਲਾ, ਤਪੀ ਸੁਰਤ ਪਾਪ ਹੈ, ਮਹਿਲ ਹੈ, ਮਹਿਲ ਹੈ ਜਿਹੜੀ ਉਹ ਪਾਪ ਹੈ। ਅਸੀਂ ਕਹਿੰਦੇ ਅਸੀਂ ਕੋਈ ਪਾਪ ਨੀ ਕਰਦੇ, ਸਾਨੂੰ ਕੀ ਪਤਾ ਹੈ ਪਾਪ ਦਾ। ਹਉਮੈ ਉਹ ਬਾਣੀ ਵੀ ਲਿਖਿਆ, ਹਉਮ ਵਿੱਚ ਸਚਿਆਰ ਬਣੇ ਫਿਰਦੇ ਹੈ, ਹਉਮ ਵਿੱਚ ਸਚਿਆਰ, ਹਉਮ ਵਿੱਚ ਕੁਲਿਆਰ, ਹਉਮ ਵਿੱਚ ਪਾਪ ਪੁੰਨ ਵਿਚਾਰ। ਹਉਂ ਦੀ ਪਾਪ ਹੈ, ਹਉਂ ਦੇ ਪੁੰਨ ਬਣਾਈ ਫਿਰਦੇ।
ਮੈਲ ਇਸੀ ਅੱਗ ਦਾ ਲਾਂਬਾ ਹੈ।
ਮੈਲ ਉਸੇ ਦਾ, ਉਹ ਬਈ ਧੂੰਆਂ ਹੈ, ਜਿੱਥੇ ਅੱਗ ਹੋਗੀ ਉੱਥੇ ਧੂੰਆਂ ਨਿਸ਼ਾਨੀ ਹੋਗੀ, ਇਹ ਸਭ ਧੂੰਆਂ।
ਮੈਲ ਇਸੀ ਅੱਗ ਦਾ ਲਾਂਬਾ ਹੈ, ਜਿਹੜਾ ਲੱਗ ਜਾਂਦਾ ਹੈ ਤੇ ਰੂਹ ਸੜ ਜਾਂਦੀ,
ਸੜ ਜਾਂਦੀ।
ਆਪਣੇ ਕਰਮ ਕਰਨ ਨਾਲ ਮੈਲੇ ਹੋ ਜਾਈਦਾ ਹੈ।
ਵਾਹਿਗੁਰੂ। ਕਰਮ ਕਰਦੇ ਹੈ, ਕਿਉਂ ਕਰਦੇ? ਪਹਿਲਾਂ ਖਿਆਲ ਆਉਂਦੇ ਹੈ, ਖਿਆਲ ਕਾਹਦੇ ਆਉਂਦੇ? ਮਾਇਆ ਦੇ। ਤੇ ਉਹ ਖਿਆਲ ਕਰਦੇ, ਕਰਮ ਕਰਦੇ, ਖਿਆਲ ਕਰਨਾ ਹੀ ਮਨ ਮੈਲਾ ਹੋ ਗਿਆ, ਕਰਮ ਕਰਨਾ ਤਾਂ ਉਦੋਂ ਜ਼ਿਆਦਾ ਹੋ ਜਾਂਦਾ।
ਆਪਣੇ ਕਰਮ ਕਰਨ ਨਾਲ ਮੈਲੇ ਹੋ ਜਾਈਦਾ ਹੈ, ਕਦੀ ਕਿਸੇ ਹੋਰ ਦੇ ਕਰਮ ਵੀ ਮਾਰ ਦਿੰਦੇ,
ਹੋਰ ਵੀ ਮਾਰ ਦਿੰਦੇ ਆ। ਉਹ ਕਹੀ ਆ ਹੁਣ ਆ ਤੁਹਾਡੇ ਗ੍ਰਿਸ਼ਤੇ ਨਾ, ਇਹਨਾਂ ਨੇ ਮਾਰ ਲੈ, ਫਿਰ ਜੀ ਸਾਡੀ ਸੋਸਾਇਟੀ ਇਹ ਜੀ ਹੈ, ਉਹ ਸੋਸਾਇਟੀ ਕੁੜੀ ਦਾ ਵਿਆਹ ਹੋਇਆ ਤਾਂ ਉਹ ਸੋਸਾਇਟੀ ਨੇ ਇੰਨਾ ਜ਼ੋਰ ਪਾ ਦਿੱਤਾ ਕਿ ਤੁਸੀਂ ਉਹ ਹੀ ਗੁਆਤਾ। ਮੈਂ ਦੇਖਦਾ ਉੱਥੇ ਜਾ ਕੇ ਦੇਖੋ, ਅੱਗੇ ਸਿਰਫ ਰੁਪਈਆ ਇੱਕ ਦਿੰਦੇ ਸੀ ਮੰਗਣੀ ਨੂੰ, ਤੇ ਵਿਆਹ ਆਏ ਤਾਂ ਦੋ ਇੱਕ ਦੋ ਦਿਨ ਰੱਖ ਕੇ ਤੋਰ ਦਿੰਦੇ ਸੀ। ਅੱਜ ਕੱਲ ਪਹਿਲਾਂ ਖਮਨੀ ਕਿੰਨੇ ਕਹਿ ਗਏ, ਪਹਿਲਾਂ ਰੋਕਾ, ਫਿਰ ਠਾਕਾ, ਫਿਰ ਸ਼ਗਨ, ਫਿਰ ਅਜੇ ਉਹ ਵਿਆਹ ਤੋਂ ਪਹਿਲਾਂ ਹੀ ਚਾਰ ਪੰਜ ਰਿਵਾਜ ਬਣਾ ਤੇ। ਇਹ ਕਈ ਸੋਸਾਇਟੀ ਇਹੀ ਸਾਨੂੰ ਮੈਲ ਲਾਈ ਜਾਂਦੀ ਹੈ, ਸੋਸਾਇਟੀ ਨਾ ਤੁਹਾਡੇ ਰਿਵਾਜ ਤੁਸੀਂ ਘਰੇ ਹੈ, ਆਪ ਸੈਣੀਆਂ ਇਕੱਠੀਆਂ ਹੋ ਕੇ ਕਿਤੇ ਕਿਤਾਬ। ਮੈਂ ਪੁੱਛਦਾ ਹੁੰਦਾ ਵੀ ਤੁਹਾਡੇ ਰਿਵਾਜ ਜਿਹੜੇ ਹੈ ਇਹ ਕਿਹਨੇ ਬਣਾਇਆ, ਕੋਈ ਕਿਤਾਬ ਕਿਤੂ ਲਿਖੀ ਹੈ ਕਿਸੇ ਨੇ? ਕਹਿੰਦੇ ਨਹੀਂ, ਮੈਂ ਸੈਣੀਆਂ ਬੁੜੀਆਂ ਬਣੀਆਂ ਫਿਰਦੀਆਂ, ਇਹਨਾਂ ਨੇ ਨਵੇਂ ਰਿਵਾਜ ਚਲਾਏ, ਰੋਜ਼ ਨਵੇਂ ਚਲਾ ਲੈਂਦੇ, ਦੁਖੀ ਫਿਰ ਆਪੇ ਹੁੰਦੀ ਹੈ।
ਕਦੀ ਕਿਸੇ ਹੋਰ ਦੇ ਕਰਮ ਵੀ ਮਾਰ
ਦਿੰਦੇ,
ਛੂ ਹੈ ਨਾ,
ਛੂ ਹੈ ਨਾ ਉਹ। ਜੇਕਰ ਜਰਮ ਦੀ ਬਿਮਾਰੀ ਵੀ ਛੋਹ ਲੱਗ ਸਕਦੀ ਹੈ, ਤੇ ਖਿਆਲਾਂ ਦੀ ਕਿਉਂ ਨੀ ਛੋਹ ਲੱਗ ਸਕਦੀ? ਖਿਆਲਾਂ ਦੀ ਛੋਹ ਲੱਗ ਕੇ ਅਸੀਂ ਬਿਮਾਰ ਹੋ ਜਾਂਦੇ। ਉਹ ਮਨ ਬਿਮਾਰ ਹੁੰਦਾ, ਉਹ ਸਰੀਰ ਬਿਮਾਰ ਹੁੰਦਾ। ਜੇ ਜੁਕਾਮ ਹੋਊਗਾ ਤਾਂ ਸਰੀਰ ਬਿਮਾਰ ਹੋ ਜਾਊਗਾ, ਜੇ ਮਾਇਆ ਜੁਕਾਮ ਹੈਗਾ, ਮੋਹ ਦਾ ਜੁਕਾਮ ਹੈ, ਕੰਮ ਕਰੋਧ ਦਾ ਮੁਕਾਮ, ਉਹਦਾ ਵੀ ਜੋ ਹੈ ਇਨਫੈਕਸ਼ਨ ਹੋ ਜਾਂਦੀ ਹੈ, ਉਹ ਮਨ ਤੇ ਇਨਫੈਕਸ਼ਨ ਹੋ ਜਾਂਦੀ ਹੈ। ਹਾਂ ਬਈ,
ਛੂ ਹੈ ਨਾ ਲੱਗ ਜਾਂਦੀ, ਚੰਗੀ ਵੀ ਮੰਦੀ,
ਚੰਗੀ ਵੀ ਤੇ ਮੰਦੀ ਵੀ ਛੂ ਲੱਗ ਜਾਂਦੀ।
ਇਨਸਾਨ ਇੱਕ ਹੈ, ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ ਇੱਕ ਸ਼ਖਸ ਤੇ ਪੈਂਦਾ ਹੈ।
ਪੈਂਦਾ ਕਰਦਿਆਂ ਦਾ ਹੀ, ਪਹਿਲਾਂ ਤਾਂ ਕਰਦਿਆਂ ਹੀ ਨਹੀਂ ਪੈਂਦਾ। ਉਹ ਕਈ ਕਈ ਘਰਾਂ ਦੇ ਵਿੱਚ ਕੋਈ ਇੱਕ ਰੂਹ ਹੁੰਦੀ, ਕੋਈ ਚਾਹੇ ਉਹ ਆਦਮੀ ਹੈ, ਚਾਹੇ ਬੱਚਾ ਹੈ, ਚਾਹੇ ਕੁੜੀ ਹੈ, ਚਾਹੇ ਮੁੰਡਾ। ਉਹ ਦੇ ਜਦੋਂ ਉਹ ਇੱਥੇ ਮੇਰੇ ਉਹ ਚਿੱਠੀ ਦੇ ਵਿੱਚ ਨਾ ਇੱਕ ਬੀਬੀ ਹੈਗੀ ਬਲਵਿੰਦਰ, ਉਹ ਨਿਰਭੈ ਸਿੰਘ ਦੀ ਭੈਣ ਲੱਗਦੀ ਹੈ, ਮਾਮੇ ਦੀ ਧੀ। ਉਹ ਕਿਤੇ ਅੱਜ ਤੋਂ 8-10 ਸਾਲ ਪਹਿਲਾਂ ਸੰਗਤ ਵਿੱਚ ਆਈ, ਤਾਂ ਉਹ ਤੇ ਕੁਛ ਛੋ ਲੱਗੀ, ਕੁਛ ਉਹਨੂੰ ਚੰਗਾ ਲੱਗਿਆ। ਤੇ ਜਦੋਂ ਘਰ ਗਈ ਤੇ ਉਹਦੇ ਘਰ ਅਜੇ ਅਣਵਿਆਹੀ ਸੀ, ਉਹਦੇ ਘਰ ਕੌਣ ਸੀ? ਭਰਾ ਸੀ, ਭਰਜਾਈ ਸੀ, ਹੋਰ ਭੈਣਾਂ ਸੀਗੀਆਂ, ਤੇ ਮਾਂ ਸੀ, ਬਾਪ ਸੀ, ਹੋਰ ਸਭ ਕੁਛ, ਸਾਰਾ ਪਰਿਵਾਰ ਸੀਗਾ, ਜ਼ਿੰਮੇਦਾਰ ਸੀਗੇ ਵੱਡੇ ਪਾਰੇ। ਤੇ ਮੈਨੂੰ ਉਹਨੇ ਚਿੱਠੀ ਲਿਖੀ ਹੈ, ਉਹ ਚਿੱਠੀ ਮੈਂ ਛਾਪੀ ਹੋਈ ਹੈ ਪ੍ਰੇਮ ਪੱਤਰ ਦੇ ਵਿੱਚ। ਉਹਦਾ ਨਾਂ ਕੀ ਹੈ? ਲਖਮਿੰਦਰ ਕੌਰ। 8-10 ਸਾਲ ਦੀ ਗੱਲ ਹੈ। ਉਹ ਲਿਖਦੀ ਹੈ, ਬਾਊ ਜੀ, ਜਦੋਂ ਮੈਂ ਘਰ ਆਈ ਹਾਂ, ਮੇਰੇ ਤਾਂ ਘਰ ਦੇ ਜਮਾ ਨੇ ਮੇਰੇ ਤੇ ਐਂ ਤਾਵਾ ਬੋਲਿਆ ਕਿ ਤੁਹਾਡੇ ਕੋਲੋਂ ਜਿਹੜੀ ਮੈਨੂੰ ਚਿਣ ਕੇ ਮਿਲੀ ਸੀ ਭੋਰਕ, ਉਹਨੂੰ ਸਾਰਾ ਜ਼ੋਰ ਲਾ ਰਹੇ ਉਹਨੂੰ ਬੁਝਾਉਣ ਦਾ, ਬਾਲਟੀਆਂ ਭਰ ਭਰ ਕੇ ਪਾਣੀ ਪਾਉਂਦੇ। ਜਿਹੜਾ ਬੂਟਾ ਤੁਸੀਂ ਮਾੜਾ ਜਿਹਾ ਲਾਇਆ ਸੀ ਤੇ ਉਹਨੂੰ ਉਹਨੂੰ ਮਿਧਣ ਦੀ ਕੋਸ਼ਿਸ਼ ਕਰਦੇ ਆ, ਕਹਿੰਦੇ ਜੀ ਨਹੀਂ ਤਾਂ ਮੈਂ ਬਚਾ ਕੇ ਰੱਖਿਆ, ਮੈਨੂੰ ਬਚਾ ਲਓ, ਮੇਰਾ ਬੂਟਾ, ਮੇਰੀ ਜਦ ਤੁਸੀਂ ਲਾਇਆ ਹੈਗਾ, ਇਹ ਜਿਹੜੀ ਚਿੰਗਿਆੜੀ ਤੁਸੀਂ ਲਾਈ ਹੈ, ਇਹ ਨਹੀਂ ਕਹਿ ਮੇਰਾ ਸੀ, ਮੈਨੂੰ ਬਚਾ ਲਓ। ਉਹ ਹਾੜੇ ਲਿਖੇ, ਉਹੀ ਗੱਲ ਹੋਈ ਕਰਦਿਆਂ ਨੇ ਲੈ ਰੋਜ਼ ਰੋਜ਼ ਸੰਗਤ ਚ ਜਵਾਨ ਕੁੜੀਆਂ ਦਾ ਕੀ ਕੰਮ ਹੈ, ਰੋਜ਼ ਉੱਥੇ ਜਾ ਉੱਥੇ ਜਾ ਉੱਥੇ ਜਾ ਸੰਗਤ, ਇੱਕ ਸੰਗਤ ਇੱਕ ਵਾਰੀ ਕਰ ਲਈ ਬਸ ਨੀ, ਕਹਿ ਸੰਗਤ ਭੱਜੇ ਫਿਰੋ ਬਈ, ਜਵਾਨ ਕੁੜੀਆਂ ਦਾ ਕੀ ਕੰਮ ਹੁੰਦਾ ਕਿਤੇ ਪਿੰਡਾਂ ਦੇ ਭੱਜੇ ਭੱਜੇ ਫਿਰਨਾ, ਨਹੀਂ ਜਾਣਾ ਉਹ ਸੰਗਤ ਆਏ ਬਗੈਰ ਤਾਂ ਉਹਨੇ ਉਹ ਕਰਦਿਆਂ ਨੇ ਤਾਂ ਉਹ ਦੂਏ ਪਾਸੇ ਲੈਣਾ, ਉਹ ਵਿਚਾਰੀ ਮੁੜ ਕੇ ਆਉਣ ਦਿੱਤਾ, ਉਹਦਾ ਵਿਆਹ ਹੋ ਗਿਆ, ਖਬਰ ਨੀ ਕਿਹੇ ਜੇ ਥਾਂ ਭਾਈ ਉਹ ਫਿਰ ਬਾਹਰੋਂ ਅਸਰ ਹੋ ਗਿਆ ਨਾ, ਹੁਣ ਸਭ ਕੁਛ ਉਹਦਾ ਗੁਆਚ ਗਿਆ, ਸਭ ਕੁਛ ਗੁਆਚ ਗਿਆ, ਕੀ ਹੋਇਆ ਕਰਦੇ ਜਾਂ ਬਣੇ ਨਾ, ਕੌਣ ਬਣੇ, ਮਾਂ ਬਾਪ ਭੈਣ ਭਰਾ ਭਰਜਾਈ ਸਾਰੇ ਸਾਰੇ ਜਮ ਬਣ ਕੇ, ਜਿਹੜਾ ਮਾੜਾ ਮੋਟਾ ਚੰਗ ਮਿਲੀ ਸੀ ਉਹ ਵੀ ਗੁਆਚ ਗਿਆ, ਇੰਨੀ ਸੁਨੇਹ ਦਿਨ ਭੇਜੇ ਨਿਰਭੈ ਸਿੰਘ ਦੇ ਹੱਥ, ਉਹ ਜਾ ਕੇ ਕਹਿ ਕੇ ਆਉਂਦਾ ਫਿਰ ਹਾਂਜੀ ਹਾਂਜੀ ਲਿਆਉਂਗੇ, ਨਹੀਂ ਫਿਰ ਨੀ ਆਉਂਦਾ।
ਇਨਸਾਨ ਇੱਕ ਹੈ, ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ ਇੱਕ ਸ਼ਖਸ ਤੇ ਪੈਂਦਾ,
ਮਖਲੂਕ ਮਾਨੇ ਲੋਕਾਂ ਦਾ,
ਤੇ ਇੱਕ ਸ਼ਖਸ ਦੇ ਕਰਮਾਂ ਦਾ ਅਸਰ ਮਖਲੂਕਾਂ ਦੇ
ਲੋਕਾਂ ਤੇ ਪੈਂਦਾ ਹੈ। ਕੋਈ ਹੁਣ ਹਿਟਲਰ ਨੇ ਕਲੀ ਕਿੰਨੀ ਦੁਨੀਆ ਤੇ ਅਸਰ ਪਾਇਆ, ਇੱਕ ਸੰਤ ਉੱਠਦਾ ਹੈ ਉਸ ਦੁਨੀਆਂ ਤੇ ਅਸਰ ਪਾ ਦਿੰਦਾ ਹੈ, ਨਿਰੰਕਾਰੀ ਉੱਠਿਆ ਉਹਨੇ ਆਪਣਾ, ਰਾਧਾ ਸਵਾਮੀ ਉੱਠਿਆ ਉਹਨੇ ਆਪਣਾ ਅਸਰ ਪਾ ਲਿਆ।
ਸਭ ਦੁਨੀਆਂ ਦੇ ਕਰਮ ਇਉਂ ਮੇਰੇ ਕਰਮ ਹੀ ਹਨ, ਮੈਨੂੰ ਮੈਂ ਹੀ ਮਿਲਣ ਲਾਂਦੀ,
ਜੇ ਮੈਂ ਨਾ ਹੋਵੇ ਫਿਰ ਕਿਸੇ ਦਾ ਅਸਰ ਨੀ ਪੈਂਦਾ, ਜੋ ਤੂੰ ਆ ਜਾਵੇ ਫਿਰ ਅਸਰ ਨੀ ਪੈਂਦਾ, ਫਿਰ ਤੂੰ ਰੱਬ ਹੀ ਰੱਬ ਰਹਿ ਗਿਆ।
ਇਸ ਵਿੱਚ ਕੋਈ ਹਰਿਆ ਬੂਟ ਰਹੋ ਰਹੀ,
ਵਾਹਿਗੁਰੂ ਕੋਈ ਹਰਿਆ ਬੂਟ, ਜਿਹਦੀ ਜੜਾਂ ਰੱਬ ਚ ਗੱਡੀਆਂ ਹੋਈਆਂ ਉਹ ਹੀ ਹਰਾ ਰਹਿ ਸਕਦਾ, ਜਿਹਦੀ ਜੜਾਂ ਹੀ ਪੁੱਟੀਆਂ ਗਈਆਂ ਉਹਨੇ ਸਭ ਜੜਾਂ ਪੁੱਟੇ ਆ, ਤਰੇ ਤਾਂ ਅਸੀਂ ਸੜਦੇ ਬਲਦੇ ਪਏ,
ਬਸ ਸਭ ਕੁਛ ਉਹ ਹੀ ਰੱਬ ਹੈ ਜੇ ਸੁਰਤ ਠੰਡੀ
ਠੰਡੀ ਹੋਵੇ ਟਿੱਕੀ, ਉਹ ਬੰਦਾ ਹੀ ਰੱਬ ਹੈ ਜੇ ਠੰਡੀ ਹੈ ਤੇ ਟਿੱਕੀ ਹੋਈ ਹੈ, ਰੱਬ ਦੀ ਗੱਡੀ ਹੋਈ ਹੈ, ਔਰ ਰੱਬ ਹੇਠੋਂ ਧਰਤੀ ਚੋਂ ਰੱਬ ਚੋਂ ਉਹਨੂੰ ਨਾਮ ਨਾਮ ਦੀ ਰੌ ਆ ਰਹੀ ਹੈ, ਜੀਵਨ ਰੌ ਆ ਰਹੀ ਹੈ, ਉਹੀ ਉਹੀ ਹਰਾ ਹੈ ਉਹੀ ਠੰਡਾ ਹੈ,
ਤੇ ਸਭ ਕੁਛ ਉਹ ਹੀ ਕਲਯੁਗ ਤੇ ਅੱਗ ਹੈ ਜੇ ਸੁਰਤ ਤਪੀ ਹੈ,
ਤਪੀ ਹੈ ਕਲਯੁਗ ਹੈ, ਕਹਿੰਦੇ ਜੀ ਸਾਨੂੰ ਤਾਂ ਕੁਛ ਨੀ ਕਰਨਾ, ਦੇਖੋ ਜੀ ਸਾਡੇ ਕੋਲ ਇੰਨੀਆਂ ਕਾਰਾਂ ਇੰਨੇ ਕੋਠੀਆਂ ਇੰਨਾ, ਮੇਰਾ ਪੁੱਤਰ ਫਲਾਨਾ ਏਡਾ ਵੱਡਾ ਅਫਸਰ ਹੈ, ਮੇਰਾ ਫਲਾਨਾ ਮੇਰੀ ਧੀ ਮੇਰੇ ਤੇ ਸਾਰੇ ਅਫਸਰ ਹੈ, ਮੇਰੇ ਜਮਾਈ ਵੀ ਸਾਰੇ ਐਵੇਂ ਆਕੜੇ ਫਿਰਦੇ ਹੈ, ਮੈਨੂੰ ਪਤਾ ਵੀ ਸਭ ਅੱਗ ਹੀ ਅੱਗ ਹੈ,
ਤੇ ਸਭ ਕੁਛ ਉਹ ਹੀ ਕਲਯੁਗ ਤੇ ਅੱਗ ਹੈ ਜੇ ਸੁਰਤ ਤਪੀ
ਤਪੀ ਹੈ,
ਖਿੰਡੀ ਹੈ ਮੈਲੀ ਹੈ ਭਾਰੀ ਹੈ,
ਭਾਰੀ ਹੈ, ਦੇਖੋ ਫਿਰ ਤਪੀ ਹੈ
ਖਿੰਡੀ ਹੈ,
ਖਿੰਡੀ ਹੈ
ਮੈਲੀ ਹੈ,
ਮੈਲੀ ਹੈ
ਭਾਰੀ ਹੈ,
ਭਾਰੀ ਹੈ, ਭਾਰੀ ਕਿਵੇਂ ਹੁੰਦੀ ਹੈ, ਚੰਗਾ ਪਹਿਲਾਂ ਖੁਸ਼ੀ ਖੁਸ਼ੀ ਕੋਈ ਕੰਮ ਕਰਦੀ ਹੋਊਗੀ, ਤੇ ਜੇ ਕਿਸੇ ਨੇ ਗੁਆਂਢੀ ਨੇ ਕੋਈ ਆ ਕੇ ਕਹਿਤੀ ਜਾਂ ਕੋਈ ਚਿੱਠੀ ਆ ਗਈ ਕੋਈ, ਉਸੇ ਵੇਲੇ ਉਹਦਾ ਪੈਰ ਇੰਨੇ ਭਾਰੇ ਹੁੰਦੇ ਤੁਰ ਨੀ ਹੁੰਦਾ, ਕਿਉਂਕਿ ਮਨ ਤੇ ਅਸਰ ਹੋ ਜਾਂਦਾ, ਤੁਰ ਨੀ ਹੁੰਦਾ, ਮੂੰਹ ਚ ਬੁਰਕੀ ਪਾਏ ਗਾਹ ਨੀ ਲੰਘਦੀ, ਕਹਿੰਦੇ ਨੀ ਤੂੰ ਮੈਨੂੰ ਕਰਾਂਗੇ ਗੱਲ ਸੁਣਾ ਤੀ, ਮੇਰੇ ਤੋਂ ਹੁਣ ਪੈਰ ਨੀ ਤੁਰਦੇ, ਮਨ ਮਨ ਦੇ ਹੋਏ ਹੈ, ਹਾਂ ਬਈ ਭਾਰੀ ਹੋ ਜਾਂਦੀ ਸੁਰਤ, ਮਨ ਮਾੜਾ ਹੋ ਜਾਂਦਾ, ਸਰੀਰ ਆਪਣਾ ਮਾੜਾ ਹੋ ਜਾਂਦਾ।
ਉਹ ਪੰਜ ਜਵਾਨ ਸੇਵਾ ਕਰਨ ਵਾਲੇ ਹਨ, ਉਹ ਪੰਜ ਵੈਰੀ ਹਨ,
ਵੈਰੀ ਹੋ ਜਾਂਦੇ,
ਉਹ ਕੁਦਰਤ ਹਰ ਰੂਪ ਹੈ, ਉਹ ਕੁਦਰਤ ਖਾਣ ਨੂੰ
ਆਉਂਦੀ ਹੈ,
ਉਹ ਸਭ ਮਜ਼ ਸਭ ਦੁਨੀਆਂ ਉਹਦੀ ਰਜ਼ਾ ਹੈ ਕਿ ਸੋਹਣੇ ਹਨ, ਤੇ ਉਹ ਰੰਗ ਹਨ ਮਹਾ ਰੰਗ ਹਨ ਜਿੱਥੇ ਜੀਵਨ ਸੁਖ ਰੂਪ ਹੈ,
ਜਿੱਥੇ ਜੀਵਨ ਰੌ ਹੈ, ਜਿੱਥੇ ਜੀਵਨ ਕਣੀ ਹੈ ਉੱਥੇ ਸਭ ਕੁਛ ਉਹ ਭਲਾ ਹੈ, ਸਭ ਭਲਾ ਹੈ ਰੇ ਬੁਰਾ ਨਹੀਂ ਕੋਈ, ਸਭ ਭਲਾ ਉੱਥੇ, ਪਰ ਜਿਹਦੇ ਅੰਦਰ ਰੋਸ਼ਨੀ ਹੋਵੇ, ਜਿਹਦੇ ਅੰਦਰ ਠੰਡ ਹੋਵੇ ਉਹਦੇ ਲਈ
ਇੱਕ ਨੁਕਤਾ ਹੈ,
ਨੁਕਤਾ ਯਾਦ ਰੱਖੋ ਇੱਕ ਨੁਕਤਾ,
ਪਰ ਕੋਈ ਬਿਰਲਾ ਬਖਸ਼ਿਆ ਹੋਇਆ
ਵਾਹਿਗੁਰੂ ਆ, ਸੁਣ ਲਓ ਬਈ ਇੱਕ ਨੁਕਤਾ ਹੈ, ਕੋਈ ਕਿਸੇ ਬਿਰਲੇ ਨੂੰ ਇਹ ਨੁਕਤਾ ਲੱਭਦਾ ਹੈ, ਬਹੁਤ ਬਿਰਲਾ ਕੋਈ ਇਹ ਨੁਕਤਾ ਇੱਕ ਲੱਭਣਾ, ਬਣੇ ਦਿਗੰਬਰ ਬਣੇ ਫਿਰੋ, ਮਜ਼੍ਹਬੀ ਬਣੇ ਫਿਰੋ, ਬੜੇ ਗੁਰਮੁਖ ਬਣੇ ਫਿਰੋ, ਮਾਰ ਕਿਆ ਨੁਕਤਾ ਉਹ ਇੱਕ ਲੱਭਦਾ ਨਹੀਂ, ਕਿਣਕਾ ਇੱਕ ਨਿਸ਼ਚਿਤ ਸਾਧ, ਹਾਂ ਬਈ
ਜਿਸ ਨੂੰ ਇਹ ਦਾਓ ਆ ਗਿਆ,
ਹਾਂ ਇਹ ਦਾਓ ਹੈ ਇੱਕ, ਇਹ ਦਾਓ ਕੌਣ ਸਿਖਾਵੇ ਭਾਈ,
ਜਿਸ ਨੂੰ ਇਹ ਦਾਓ ਆ ਗਿਆ ਉਹ ਆਪਣੀ ਸੁਰਤ ਦੇ ਲਹਾਓ ਚੜਾਓ ਤੱਤਾਪਣ ਠੰਡਾਪਣ ਮੈਲਾਪਣ ਤੇ ਉਜਲਤਾ ਨਿਰਮਲਤਾ ਸਰਲਤਾ ਹਲਕਾਪਣ ਭਾਰਾਪਣ ਆਦਿ ਪਹਿਚਾਨਣ
ਲੱਗਾ, ਪਹਿਚਾਨ ਪਹਿਲੀ ਨਿਸ਼ਾਨੀ ਹੋਏਗੀ, ਉਹਨੂੰ ਚੱਟ ਪਤਾ ਲੱਗ ਗਿਆ ਕਿ ਮੇਰੀ ਆਤਮਾ ਉਸ ਕਿਸੇ ਉੱਚੀ ਠੰਡ ਚੋਂ ਹੇਠਾਂ ਆ ਗਈ ਹੈ, ਸਿੱਕ ਲੱਗ ਗਿਆ। ਅਸੀਂ ਨਾ ਸੜਦੇ ਬਲਦੇ ਹਾਂ, ਦਿਨ ਰਾਤ ਸੜਦੇ, ਸਾਨੂੰ ਇਹ ਨਹੀਂ ਪਤਾ, ਕਿਉਂਕਿ ਇਹ ਤਾਂ ਤਦੇ ਡਿਫਰੈਂਸ਼ੀਏਸ਼ਨ ਨੇ, ਇਹਦਾ ਵਿਤਕਰਾ ਤਰੇ ਕਰ ਸਕਦੇ ਹਾਂ ਨਾ ਅਸੀਂ, ਜੇਕਰ ਸਿਮਲਾ ਦੇਖਿਆ ਹੋਵੇ, ਠੰਡ ਦੇਖੀ ਹੋਵੇ। ਜਿਹਨੇ ਠੰਡ ਨਹੀਂ ਦੇਖੀ, ਜਿਹਨੇ ਬਰਫ਼ ਨਹੀਂ ਦੇਖੀ, ਉਹਨੂੰ ਕੀ ਪਤਾ ਵੀ ਠੰਡ ਵੀ ਕੋਈ ਹੁੰਦੀ ਹੈ, ਅੱਗ ਦਾ ਹੀ ਪਤਾ ਹੈ। ਜੇ ਸਿਮਲਾ ਨਹੀਂ ਦੇਖਿਆ, ਉਹ ਉੱਥੇ ਸੜਦਾ ਪਿਆ ਹੈਗਾ ਪੰਜਾਬ ਦੀ ਅੱਗ ਦੇ ਵਿੱਚ, ਲੋਹਾਂ 'ਚ। ਸੋ ਜਿਸਨੇ ਉਹਨੂੰ ਝੱਟ ਪਤ ਲੱਗ ਜਾਂਦਾ, ਲੈ ਵੀ ਲੈ ਮੇਰੇ ਮਨ ਤਾਂ ਹੇਠਾਂ ਆ ਗਿਆ, ਹੇਠਾਂ ਆ ਗਿਆ, ਇਹਨੂੰ ਗਰਮੀ, ਇਹਨੂੰ ਅੱਗ ਲੱਗ ਗਈ ਹੈ, ਅਤੇ ਝੱਟ ਫਿਰ ਜਦੋਂ ਉਹਨੂੰ ਇਹ ਹੁੰਦਾ, ਕਿਵੇਂ ਹੁੰਦਾ ਇਹ ਵੀ ਤੁਹਾਨੂੰ ਮੈਂ ਦੱਸਦਾ। ਜਦੋਂ ਅਮਲੀ ਖਾਣ ਵਾਲਾ ਨਾ, ਕੋਲਾ ਖਾਣ ਵਾਲਾ ਫੀਮ ਰੋਜ਼ ਦਾ, ਅਤੇ ਜੇ ਉਹਨੂੰ ਅਮਲ ਉਹਦਾ ਕੁਝ ਘੰਟੇ ਤਾਂ ਰਹਿੰਦਾ, ਜਦੋਂ ਉਹਦਾ ਕੱਟਣ ਲੱਗਦਾ ਨਾ, ਉਸੇ ਵੇਲੇ ਉਹਦੀ ਪਾਦ ਹੀ ਬਣ ਜਾਂਦੀ ਕਿ ਮੇਰਾ ਤਾਂ ਕੱਟਣ, ਦੇਖਦਾ ਤਾਂ ਡੱਬੀ ਤਾਂ ਹੈ ਨਹੀਂ, ਅਤੇ ਫਿਰ ਉੱਥੇ ਹੱਕਾ ਮਾਰਦਾ, ਹਾਏ ਰੱਬਾ ਮੈਨੂੰ ਲੈ ਜਾਓ, ਇਹ ਠੇਕੇ 'ਤੇ ਲੈ ਜਾਓ, ਲਿਆ ਕੇ ਦਿਓ ਕਿਤੋਂ। ਉਸ ਵਕਤ ਕਹਿੰਦਾ ਵੀ ਭਾਵੇਂ 100 ਰੁਪਇਆ ਤੋਂ ਆਈ ਲੈ, ਮੈਂ ਤਾਂ ਜਾਂ ਮਰਦਾ, ਲਿਆ ਮੈਨੂੰ ਦਿਓ। ਫਿਰ ਭੱਜਿਆ ਜਾਊਗਾ, ਜਾਂ ਠੇਕੇ 'ਤੇ ਜਾਊਗਾ, ਜਾਂ ਕਿਸੇ ਹੋਰ। ਮੈਨੂੰ ਯਾਦ ਹੈ, ਅਸੀਂ ਮੋਗੇ ਤੋਂ ਲੁਧਿਆਣੇ ਆ ਰਹੇ ਸੀ, ਰਾਹ ਦੇ ਵਿੱਚ ਸਾਡੇ ਕੋਲ ਇੱਕ ਬੈਠਾ ਬੰਦਾ, ਉਹ ਮੇਰੇ ਨਾਲ ਇੱਕ ਹੋਰ ਗੁਰਮੁਖ ਬੈਠਾ ਸੀ, ਉਹਦੇ ਨਾਲ ਗੱਲਾਂ, ਉਹਦਾ ਜਾਣ ਪਛਾਣ ਕੱਢ ਲਈ ਉਹਨਾਂ ਦੇ, ਉਹ ਮੁੱਲਾ ਪੁੱਤਰ ਗਿਆ ਅਤੇ ਫਿਰ ਆ ਕੇ ਚੜ ਗਿਆ, ਅਤੇ ਉਹ ਮੇਰੇ ਨਾਲ ਦਾ ਜਿਹੜਾ ਗੁਰਮੁਖ ਸੀ, ਉਹਨੇ ਪੁੱਛਿਆ, ਹੈ ਤੂੰ ਐਡੀ ਜਲਦੀ ਕੰਮ ਕਰਕੇ, ਐਡੀ ਜਲਦੀ ਦਾ ਕੰਮ? ਕਹਿੰਦੀ ਹਾਂ। ਕਹਿੰਦੇ ਕਿਵੇਂ, ਕਹਿੰਦੇ ਕੀ ਕੰਮ ਸੀ? ਕਹਿੰਦੇ ਸੱਚੀ ਗੱਲ ਤਾਂ ਇਹ ਹੈ ਕਿ ਜਿਹੜਾ ਮੇਰੇ ਨਾਲ ਦਾ ਸੀ ਨਾ, ਇਹ ਮੁੱਲਾਂਪੁਰ ਦਾ ਸੀਗਾ, ਇਹਦੀ ਇੱਥੇ ਦੁਕਾਨ ਹੈ, ਇਹ ਅਮਲੀ ਹੈ ਮੇਰੇ ਵਰਗਾ, ਮੇਰਾ ਅਮਲ ਟੁੱਟ ਰਿਹਾ ਸੀ, ਮੈਂ ਇਹ ਤੂੰ ਕਿਵੇਂ ਪਛਾਣ ਲਿਆ ਕਿ ਅਮਲੀ? ਕਹਿੰਦਾ ਜੀ ਅਸੀਂ ਅਮਲੀ ਅਮਲੀ ਨੂੰ ਪੁੱਛਿਆ, ਅੱਛਾ ਝੱਟ ਪਛਾਣ ਲੈਂਦੇ, ਮੈਂ ਝੱਟ ਪਛਾਣ ਲਿਆ ਇਹ ਅਮਲੀ ਹੈ। ਮੈਂ ਕਿਹਾ ਵੀ ਮੇਰਾ, ਕਹਿੰਦਾ ਮੇਰੀ ਦੁਕਾਨ ਹੀ ਉੱਥੇ ਅੱਡੇ 'ਤੇ ਹੈ, ਤੂੰ ਉੱਥੇ ਅੱਜ ਚੱਲ ਮੇਰੇ ਨਾਲ, ਮੈਂ ਉੱਥੇ ਉਹਦੇ ਕੋਲ ਮਾਵਾ ਲੈ ਕੇ ਖਾ ਕੇ ਅਤੇ ਆ ਕੇ ਫਿਰ ਬਹਿ ਗਿਆ। ਉਹ ਵੀ ਇਉਂ ਹੈ, ਜਦੋਂ ਇਹ ਮਨ ਦੀ ਹਾਲਤ ਹੈ, ਜੋ ਅਮਲ ਟੁੱਟਣ ਲੱਗਦਾ, ਅਮਲ ਕਿਸੇ ਨੂੰ ਲੱਗੇ ਤਾਂ ਸਿਰ ਉੱਪਰਲਾ ਨਾਮ ਦਾ ਅਮਲ ਵੀ ਹੈਗਾ, ਨਾਮ ਦੇ ਰਸ ਦਾ ਅਮਲ ਵੀ ਹੈਗਾ। ਜਦੋਂ ਉਹ ਮਹਾਰਾਜ ਵੀ ਹੇਠਾਂ ਆਉਂਦੇ ਹੈ, ਤਾਂ ਫਿਰ ਕੀ ਹੁੰਦਾ ਹੈ ਉਸ ਅੰਦਾਜ਼ੇ ਤੋਂ, ਜਿਹੜਾ ਮਹਾਰਾਜ ਹੈ ਉਹਦੀ ਮਨ ਆਤਮਾ ਥੋੜ੍ਹੀ ਜਿਹੀ ਹੇਠਾਂ ਆਉਂਦੀ ਹੈ, ਤਾਂ ਉਹਨੂੰ ਜਦੋਂ ਇਹ ਦੁਨੀਆਂ ਦਾ ਸੇਕ ਲੱਗਾ ਹੈ ਲੱਗਦਾ ਹੈ ਨਾ, ਉਦੋਂ ਹੀ ਕਹਿੰਦੇ ਅੱਜਾਂ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਉਦੋਂ ਹੀ ਤਾਂ ਤਰ੍ਹਾਂ ਤਰ੍ਹਾਂ ਕਰਨ ਲੱਗ ਪੈਂਦੇ, ਹਾਏ ਕੋਈ ਕੋਈ। ਫਿਰ ਕੀ ਕਰਦੇ ਨਾ, ਉਹ ਅਮਲੀ ਕੋਲ ਜਾਂਦੇ, ਭੱਜੇ ਠੇਕੇ ਕੋਲ, ਠੇਕੇਦਾਰ ਕੌਣ ਹੈ ਉੱਥੇ, ਇੱਥੇ ਠੇਕਾ ਕਿਹਦੇ ਕੋਲ? ਭਾਈ ਗੁਰਮੁਖ ਜਨ ਆਪਣੇ ਵਰਗੇ, ਆਪਣੇ ਵਰਗੇ ਕੋਈ ਗੁਰਮੁਖ, ਉਹਨਾਂ ਕੋਲ ਭੱਜੇ ਜਾਂਦੇ ਆ ਬਈ ਮੇਰੀ ਤਾਂ ਸੁਰਤ ਡਿੱਗ ਪਈ ਆ ਬਈ, ਉਹ ਫਿਰ ਉਹ ਨਾਵਾਂ ਦੇ ਦਿੰਦੇ, ਉਹ ਫਿਰ ਚੰਗੀਆਂ ਕਲਾਸ ਹੁੰਦੇ ਆ। ਪਰ ਇਹ ਡਿਫਰੈਂਸ਼ੀਏਸ਼ਨ ਸਾਨੂੰ, ਅਸੀਂ ਤਾਂ ਇੰਨੇ ਸੜੇ ਪਏ ਆ, ਸਾਨੂੰ ਤਾਂ
ਬਿਲਕੁਲ ਬੇਹੋਸ਼ੀ ਥੀ, ਹੋਸ਼ ਆਈ, ਮੌਤ ਥੀ, ਮੋੜਾ ਪਿਆ, ਗਫਲਤ ਮੁਰਦਾ, ਸੰਤੁਸ਼ਟੀਆਂ ਦਾ ਰੰਗ ਛੁਟਾ, ਜੀਵਨ ਹਿੱਲਿਆ
ਭਾਈ, ਆ ਜੀਵਨ ਹੈ, ਇਹਦੇ 'ਚ ਕੋਈ ਹਿਲਚੁਲ ਆਈ ਕਿ ਹਾਂ ਨਹੀਂ ਵੀ ਇਹ ਤਾਂ ਇਹ ਮੁਰਦਾ ਜੀਵਨ ਜਪਤੀ ਨਹੀਂ, ਤੂੰ ਕਹ ਹੋਰ ਵੀ ਚੰਗੇ ਰਹਿ, ਉਹ ਇਹ ਤਾਂ ਜੀਵਨ, ਇਹਦੇ ਸਾਰੀ ਦੁਨੀਆਂ ਨੂੰ ਬਾਣੀ 'ਚ ਮੁਰਦਾ ਕਿਹਾ, ਮ੍ਰਿਤਕ ਕਹੀਏ ਨਾਨਕਾ, ਜੈ ਪ੍ਰੀਤ ਨਹੀਂ ਭਗਵੰਤ, ਜਿਹਨੂੰ ਉਹ ਸਾਰੇ ਮਿਲਦਾ, ਜਿਉਂਦਾ ਤਾਂ ਉਹ ਜੀ ਰੱਬ ਨਾਲ ਪਿਆਰ ਹੈ, ਅਤੇ ਉਹਨੂੰ ਫਿਰ ਪਤਾ ਲੱਗਿਆ, ਹਾਏ ਹਾਏ ਮੈਂ ਤਾਂ ਮੁਰਦਾ ਜੀਵਨ ਬਤੀਤ ਕਰ ਰਿਹਾ, ਜੀਵਨ ਤਾਂ ਹੋਰ ਸੀਗਾ। ਪਰ ਉਹ ਤਾਂ ਕਦੇ, ਉਹ ਤਾਂ ਤਦੇ ਆਊਗਾ ਨਾ, ਜੇ ਕੋਈ ਉਹਨੂੰ ਦਰਸਾਊਗਾ, ਕਿਸੇ ਦੀ ਮਿਹਰ ਹੋਊਗੀ, ਬਖਸ਼ਿਸ਼ ਹੋਊਗੀ, ਤਾਂ ਉਹਨੂੰ ਦੂਸਰੇ ਚਲਕ ਵੱਜੇਗੀ, ਤਾਂ ਉਹਨੂੰ ਪਤਾ ਲੱਗੇ ਹਾਂ ਇਸ ਤੋਂ ਬਗੈਰ ਇਹ ਤੋਂ ਉੱਚਾ ਵੀ ਹੋਰ ਵੀ ਕੋਈ ਇੱਕ ਜੀਵਨ ਹੈਗਾ, ਉਹ ਜਿਉਣਾ ਹੈਗਾ, ਇਹ ਮਰਨਾ ਹੈ।
ਜੀਵਨ ਹਿੱਲਿਆ,
ਧੜਕਿਆ,
ਪਿਆਰ ਦੀਆਂ ਪੀੜਾਂ ਛਿੜੀਆਂ, ਪੀੜ ਦੁੱਖ ਪ੍ਰਤੀਤ ਹੋਣ ਲੱਗ ਪਏ,
ਬ੍ਰਹਮ ਦੇ ਦੁੱਖ
ਦਰਦ ਉੱਠਣ ਲੱਗ ਪਏ, ਹਾਏ ਹਾਏ ਹੋਣ ਲੱਗ ਪਈ, ਜੀ ਪਿਆ, ਲਹਿਰ ਚੜਨ ਲੱਗ ਪਿਆ, ਪਰ ਇਹ ਬੜੀ ਉੱਚੀ ਹਾਲਤ ਦੀ ਗੇੜ
ਹੈ, ਬਹੁਤ ਉੱਚੀ,
ਕੋਈ ਬਿਰਲਾ ਹੈ ਜਿਸ ਨੂੰ ਇਸ ਨੁਕਤੇ ਦਾ ਪਤਾ ਲੱਗਦਾ ਹੈ,
ਕੋਈ ਬਿਰਲਾ।
ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਜੋਤ ਸਮਾਵੈ, ਸ਼ਬਦ ਸੁਰਤ ਲਿਵ ਮਿਰਗ ਜਿਉ ਅਨਹਦ ਲਿਵ ਲਾਵੈ ਸਾਧ ਸੰਗਤ ਵਿਚ ਮੀਨ ਹੋਏ ਗੁਰਮੁਖ ਸੁਖ ਪਾਵੈ ਚਰਨ ਕਮਲ ਵਿਚ ਭਮਰ ਹੋਏ ਸੁਖ ਰਹਿਣ ਬਿਹਾਵੈ ਗੁਰ ਉਪਦੇਸ਼ ਨਾ ਵਿਸਰੈ ਵਾ ਬੀਹਾ ਧਿਆਵੈ ਪੀਰ ਮਰੀਦਾਂ ਪਿਰਹੜੀ ਦੁਬਿਧਾ ਨਾ ਸੁਖਾਵੈ। ਪਰ ਇਹ ਸੁਰਤ ਦੀ ਸਾਇੰਸ
ਇਹ ਸੁਰਤ ਦੀ ਸਾਇੰਸ ਹੈ, ਇਹ ਕਾਲਜਾਂ ਯੂਨੀਵਰਸਿਟੀ ਪੜ੍ਹਾਏ ਜਾਂਦੇ, ਇਹ ਸਾਇੰਸ ਨਹੀਂ ਹੈ, ਸਾਇੰਸ ਆਫ ਦੀ ਸੋਲ। ਇਹਦੇ ਵਾਸਤੇ ਕੋਈ ਕਾਲਜ ਨਹੀਂ ਖੁੱਲਿਆ, ਕੋਈ ਯੂਨੀਵਰਸਿਟੀ ਨਹੀਂ ਖੁੱਲੀ। ਇਹ ਕੀ ਹੈ, ਸਾਧੂ ਦੀ ਸੰਗਤ ਹੀ ਇਹ ਯੂਨੀਵਰਸਿਟੀ ਹੈ, ਇਹ ਕਾਲਜ ਸਾਧੂ ਦੀ ਸੰਗਤ। ਇਹਦਾ ਪ੍ਰੋਫੈਸਰ ਵੀ ਕੌਣ ਹੈ? ਸਾਧੂ। ਉਹ ਸਾਧੂ ਇਹ ਨਹੀਂ ਅਜੇ ਪਾਈ ਫਿਰਦੇ ਹੈ ਜਿਹੜੇ 108 ਜਲਤ ਗੁਰੂ ਬਣੇ ਬੈਠੇ, ਇਹ ਸਾਧ ਨਹੀਂ। ਉਹ ਸਾਧ ਜਿਹਨੂੰ ਚਲਕਾ ਵੱਜਿਆ ਹੋਵੇ, ਜਿਹਦੇ ਮੇਰ ਬਖਸ਼ਿਸ਼ ਹੋਈ, ਬਖਸ਼ਿਆ ਹੋਇਆ, ਜਿਹਦੀਆਂ ਜੜਾਂ ਰੱਬ ਚ ਗੱਡੀਆਂ ਹੋਣ, ਉਹ ਸਾਧ, ਉਹਨੂੰ ਸਾਧ ਗਿਆ।
ਪਰ ਇਹ ਸੁਰਤ ਦੀ ਸਾਇੰਸ ਤੇ ਆਰਟ ਵੀ ਤੱਤੇ ਹੋ ਕੇ ਵਹਿਮ ਤੇ ਕਮਜ਼ੋਰੀਆਂ ਆਪਣੀਆਂ ਬਣਾ ਲਏ।
ਇਹ ਜਦੋਂ ਉਹ ਤਾਰ ਟੁੱਟ ਗਈ, ਉਦੋਂ ਫਿਰ ਖੁਸ਼ਕੀ ਆ ਗਈ। ਫਿਰ ਇਸੇ ਵਾਸਤੇ ਕਈਆਂ ਤੇ ਮਿਹਰ ਹੋਈ ਵੀ ਨਾ, ਉਹ ਫਿਰ ਸਤਸੰਗ ਤੋਂ ਟੁੱਟ ਜਾਂਦੇ ਆ, ਤੇ ਮੈਂ ਮੇਰੀ ਹੰਕਾਰ ਆ ਗਿਆ ਕਿ ਮੈਂ ਤਾਂ ਕੁਛ ਬਣ ਗਿਆ। ਫਿਰ ਉਦੋਂ ਫਿਰ ਉਹੀ ਅੱਗ ਫੇਰ
ਉਜ਼ਰ ਤੇ ਸਫਾਈਆਂ ਨਵੀਆਂ ਦਲੀਲਾਂ ਵਿੱਚ ਸਾਡੇ ਮੈਲੇ ਹੱਥਾਂ ਵਿੱਚ ਮੈਲੇ ਹੋ ਜਾਂਦੇ।
ਹਾਂਜੀ, ਦੇਖੋ ਜੀ, ਉੱਜਲ ਤੇ ਚੀਜ਼ਾਂ ਫਿਰ ਪਰ ਉੱਜਲ
ਉਜ਼ਲ ਤੇ ਸਫਾਈਆਂ ਨਵੀਆਂ ਦਲੀਲਾਂ ਵਿੱਚ ਸਾਡੇ ਮੈਲੇ
ਹੱਥਾਂ ਆ ਗਈ, ਜਿੱਥੇ ਸਿਆਣਪ ਆ ਗਈ, ਜਿੱਥੇ ਚਿਤਰਾਈਆਂ ਆ ਗਈਆਂ, ਤੇ ਫਿਰ ਉਹ ਚਿਤਰਾਈਆਂ ਦੇ ਹੱਥਾਂ ਵਿੱਚ ਚਿਤਰਾਈਆਂ ਦੇ ਹੱਥ ਜਦੋਂ ਉਹਨੂੰ ਲਾਉਂਦੇ ਹੈ ਨਾ, ਉਹਨੂੰ ਵੀ ਮੈਲਾ ਕਰ ਦਿੰਦੇ। ਐਡੀ ਉੱਚੀ ਕੋਮਲ ਚੀਜ਼ ਹੈ, ਐਡੀ ਉੱਚੀ ਨਿਰਮਲ ਚੀਜ਼, ਨਿਰਮਲ ਹੋਂ ਤੇ ਨਿਰਮਲ ਹੀ ਆ। ਉਹਨੂੰ ਹੱਥ ਲਾਏ ਤੋਂ ਵੀ ਬਸ ਉਹ ਮੈਂ ਉਹ ਕਿਹੜਾ ਦਿਮਾਗ ਦੀਆਂ ਸ਼ੱਕਾ ਆ ਗਈ, ਜਾਂ ਦੁਨੀਆਂ ਦਾ ਕੋਈ ਅਸਰ ਪੈ ਗਿਆ, ਜਾਂ ਚਿਤਰਾਈ ਕੋਈ ਆ ਗਈ, ਸਿਆਣਪ ਆ ਗਈ, ਬਸ ਫਿਰ ਹਾਂਜੀ ਸਿਆਣਪ ਆ ਗਈ ਜੀ। ਮੈਂ ਕਰ ਲੂੰ ਸਾਰੇ ਜੀ, ਆ ਤੁਸੀਂ ਕਰਦੇ ਫਿਰਦੇ ਨਾ, ਸਕੀਮਾਂ ਸਕੂਮਾਂ ਸਭ ਮੈਲ ਹੈ, ਸਭ ਮੈਲ ਹੈ। ਇਹ ਉਹ ਉਸ ਚੀਜ਼ ਜਦੋਂ ਸਕੀਮਾਂ ਕਰਨ ਲੱਗ ਪਿਆ ਨਾ, ਇਹ ਉਹ ਉਸ ਚੀਜ਼ ਨੂੰ ਮੈਲ ਲਾਉਣ ਲੱਗ ਪਈ, ਬਸ ਉਹ ਬੁੱਝ ਗਈ, ਕਿਉਂਕਿ ਉਹ ਤਾਂ ਮੈਲੀ ਹੋ ਗਈ।
ਜਿਵੇਂ ਵਿਸ਼ਿਆ ਵਿਕਾਰਾਂ ਵਿੱਚ ਠੰਡ ਦਾ ਛਿਣਕ ਝਲਕਾ ਵੱਜ ਜਾਂਦਾ
ਹੈ,
ਇਸ ਤਰ੍ਹਾਂ ਕਦੀ ਕਦੀ ਸੁਰਤ ਚੱਕਰ ਖਾ ਨਿਜ ਕਰਦੇ ਸੁਖ ਨੂੰ ਛਿੰਦੇ ਛਿਣ ਲਈ ਪ੍ਰਾਪਤ
ਕਦੇ 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 ਕਿਸੇ ਦੀ ਤੇਜ ਉਹੀ ਮੁਬਾਰਕ, ਉਹ ਛਿਣ ਮੁਬਾਰਕ, ਉਹ ਛਿਣ ਪਲ ਮੁਬਾਰਕ।
ਪਰ ਜਿਸ ਨੂੰ ਸਤਸੰਗਤ ਦਾ ਨਾਮ ਦੇ ਆਪਣੀਆਂ ਕਮਜ਼ੋਰੀਆਂ ਨੂੰ ਤਾਕਤਾਂ ਮਿੱਥੀ ਦਾ ਹੈ, ਉਹ ਉਸੀ ਫਹਿਰਿਸ਼ਤ ਦੀਆਂ ਕਮਜ਼ੋਰੀਆਂ ਹੁੰਦੀਆਂ, ਜਿਸ ਕਰਕੇ ਸਾਡੀ ਆਪਣੀ ਜ਼ਿੰਦਗੀ ਤੇ ਸੰਸਾਰ ਦੁੱਖ ਰੂਪ ਹੋ ਜਾਂਦਾ ਹੈ। ਸਤਸੰਗ ਜਿਸ ਨੂੰ ਰਸਮੀ ਨਾਮ ਦੇਈਦਾ
ਹੈ, ਸੁਣ ਲਓ ਬਈ, ਅਸੀਂ ਜਿਸ ਨੂੰ ਸਤਸੰਗ ਕਹਿੰਦੇ ਹਾਂ,
ਸਤਸੰਗ ਜਿਸ ਨੂੰ ਰਸਮੀ ਨਾਮ ਦੇਈਦਾ ਹੈ, ਉਹ ਵੀ ਉਹਾ ਜਿਹਾ ਕਾਲਾ ਸਰੀਰ ਤੱਕਦਾ ਜਿਸਮਾਨੀ ਤੇ ਅਕਲੀ ਵਿਵਹਾਰ ਦੀ ਸ਼ਕਲ ਫੜ
ਲੈ। ਹਾਂ, ਜਿਸਮਾਨੀ ਤੇ ਅਕਲੀ ਉਹ ਹੋ ਰਿਹਾ ਜਿਹਨੂੰ ਸਤਸੰਗ ਕਹਿੰਦੇ, ਸਤਸੰਗ ਨਹੀਂ ਹੈ ਕਿਉਂਕਿ ਉੱਥੇ ਤਾਂ ਉਹ ਠੰਡ ਨਹੀਂ ਹੈ, ਉੱਥੇ ਜੀਵਨ ਰਾਮ ਨਹੀਂ ਹੈ, ਉੱਥੇ ਝਲਕ ਨਹੀਂ ਹੈ ਆਤਮਾ ਦੀ, ਉੱਥੇ ਸਰੀਰ ਹੀ ਕੰਮ ਕਰਦੇ ਹੈ, ਤੇ ਸਰੀਰ ਵਿੱਚ ਵਲਵਲੇ ਜਿਹੜੇ ਹੈ ਉਹ ਸਭ ਅੱਗ ਵਾਲੇ, ਅੱਗ ਵਾਲੇ ਵਲਵਲੇ, ਅੱਗ ਵਾਲੇ ਖਿਆਲ, ਅੱਗ ਵਾਲੀਆਂ ਸਿਆਣਪਾਂ ਸਕੀਮਾਂ ਚੱਲ ਰਹੀਆਂ।
ਖਿਣਕ ਦੀਨ, ਖਿਣਕ ਦੁਨੀਆ ਇੱਕ ਮੁੱਲ ਦੀਆਂ ਚੀਜ਼ਾਂ ਹਨ।
ਖਿਣਕ ਮਾਨੇ ਠੰਡੀ, ਠੰਡੀ ਦੀਨ, ਠੰਡੀ ਦੁਨੀਆ।
ਪਰ ਖਿਣਕ ਦੀਨ ਜਾਂ ਖਿਣਕ ਦੁਨੀਆ ਦੇ ਸਮਾਨਾਂ ਵਿੱਚ ਇਸ ਠੰਡ ਦਾ ਜਾਤੀ ਤਜਰਬਾ ਇਨਸਾਨ ਦੀ ਅਮੈਦ ਨੂੰ ਪ੍ਰਾਨ ਬਖਸ਼ਦਾ ਹੈ। ਹਾਂ, ਕੁਛ ਹੈ, ਇਹ ਆਪੇ ਨੂੰ ਪ੍ਰਤੀਤ ਹੁੰਦਾ ਹੈ।
ਹਾਂ, ਕੁਛ ਹੈ, ਕੋਈ ਨਵੀਂ ਚੀਜ਼, ਕੋਈ ਨਵਾਂ ਤਜਰਬਾ, ਕੋਈ ਨਵੀਂ ਝਲਕ, ਨਵੀਂ ਰੌਣ ਆਪ ਸਰੀਰ ਦੇ ਵਿੱਚ ਜਿੱਦਣ ਪ੍ਰਤੀਤ ਹੋਗੀ, ਉਦਣ ਤੁਸੀਂ ਸਮਝੇ ਹੋ ਕਿ ਹਾਂ ਕੋਈ ਨਵੀਂ ਚੀਜ਼ ਉਹ ਵਿਲੱਖਣ ਹੋਏਗੀ, ਉਹ ਐਸੀ ਹੋਊਗੀ ਕਿ ਜਿੰਨੇ ਤੁਸੀਂ ਸਮਝੀ ਬੈਠੇ ਸੀ, ਕਿਤਾਬਾਂ ਪੜ੍ਹ ਕੇ ਸਮਝੀ ਬੈਠੇ ਸੀਗੇ, ਬਾਣੀ ਪੜ੍ਹ ਕੇ ਸਮਝੀ ਬੈਠੇ ਸੀਗੇ, ਲੋਕਾਂ ਦੇ ਗਿਆਨ ਪ੍ਰਾਪਤ ਕਰਕੇ ਸਮਝੀ ਬੈਠੇ, ਉਸ ਬਿਲਕੁਲ ਉਲਟ ਹੋਏਗੀ ਉਹ ਚੀਜ਼, ਉਹ ਸ਼ੌਕ ਟ੍ਰੀਟਮੈਂਟ ਹੋਏਗਾ।
ਅੰਦਰ ਘਟਦਾ ਹੈ, ਪਹੁੰਚਦਾ ਹੈ, ਪਾਉਂਦਾ ਹੈ, ਜਵਾਲਦਾ ਹੈ, ਚਿੱਤ ਕਰਦਾ ਹੈ ਕਿ ਬਾਹਰ ਮੁਖੀ ਆਪਾ ਤਾਪੀ ਤੇ ਬਿਕਰਾਲ ਦੁਬਿਧਾ, ਬਿਕਰਾਲ ਅਹੰਕਾਰ ਤੇ ਦਵੈਤ, ਬਿਕਰਾਲ ਕਿਰਪਨਤਾ
ਬਿਕਰਾਲ ਬਿਕਰਾਲ ਮੈਂ ਮਹਿਲੇ ਗੰਦੇ
ਕੰਗਾਲਤਾ ਬਿਕਰਾਲ ਖੁਦਗਰਜ਼ੀ ਮੋਹ ਨੀਚਤਾ ਬਿਕਰਾਲ ਹਿੰਸਾ ਦਿਲ ਦਿਖਾਉਣਾ ਦੁੱਖ ਦੇਣਾ ਆਦਿ ਅਨਾਤਮ ਧੰਦਿਆਂ ਵਿੱਚ ਰੱਬ ਵੱਲ ਮੂੰਹ ਕਰ ਤੁਰੀਏ ਪਰ ਕਲਯੁਗ ਚੜੇ ਦਰਿਆ ਵਾਂਗ ਠਾਠਾਂ ਮਾਰ ਰਿਹਾ ਹੈ ਸਭ ਕੋਈ ਹਿਠਾਹਾਂ ਨੂੰ ਹੀ ਬਹੀ ਜਾਂਦਾ ਹੈ ਕੋਈ ਸੂਰਮਾ ਹੀ ਉੱਪਰ ਨੂੰ ਤੁਰੇ ਤਾਂ ਤੁਰੇ
ਸੂਰਮਾ ਬਣ ਹੀ ਨਹੀਂ ਸਕਦਾ ਇਹ ਤਾਂ ਗੋਤੇ ਖਾ ਰਿਹਾ ਹੈ ਮਾਇਆ ਦੇ ਵਿੱਚ ਕਿਵੇਂ ਮਾਇਆ ਚ ਹੀ ਹੈ ਨਾ ਮਾਇਆ ਚ ਗੋਤੇ ਖਾ ਰਿਹਾ ਇਹ ਆਪਣੇ ਆਪ ਨਹੀਂ ਨਿਕਲ ਸਕਦਾ ਕੋਈ ਹੱਥ ਦੇਵੇ ਕੋਈ ਅੰਚਲ ਦੇਵੇ ਤਾਂ ਕਮੇ ਨਿਕਲ ਜਾਵੇ
ਦਰਿਆ ਦੇ ਰੋੜ ਦੇ ਵਰ ਖਿਲਾਫ ਆਪਣੀਆਂ ਬਾਹਾਂ ਮਾਰੇ ਸੱਚੀ ਸੂਰਮਤਾਈ ਇਸੀ ਵਿੱਚ ਹੈ ਦਰਸਾਤਲ ਨੂੰ ਤਾਂ ਵਗੇ ਤਾਂ ਸਾਰੇ ਹੀ
ਜਾਂਦੇ ਥੱਲੇ ਰੋੜੇ
ਇਹ ਗੱਲ ਸੌਖੀ ਨਹੀਂ ਸੁਰਤ ਨੂੰ ਰੱਬ ਨੂੰ ਰੂਹ ਵਿੱਚ ਜੋੜੀ ਰੱਖਣਾ ਲਗਾਤਾਰ ਉਸ ਵਿੱਚ ਸਾਹ ਲੈਣਾ ਜਦ ਜਰਾ ਠੰਡ ਨਾਲ ਦਿਲ ਤੇ ਜੁੱਸਾ ਲੱਗਦਾ ਹੈ ਦਿਲ ਕਰਦਾ ਹੈ ਕਿਸੇ ਨੂੰ ਨਾ ਮਿਲੀਏ
ਦੇਖੋ ਜਦੋਂ ਇਹ ਛੋਹ ਲੱਗੀ ਤਦੋਂ ਕੀ ਹੁੰਦਾ
ਇਹ ਗੱਲ ਸੌਖੀ ਨਹੀਂ ਸੁਰਤ ਨੂੰ ਰੂਹ ਨੂੰ ਰੱਬ ਵਿੱਚ ਜੋੜੀ ਰੱਖਣਾ
ਸੌਖੀ ਗੱਲ ਨਹੀਂ ਹੈ
ਲਗਾਤਾਰ ਉਸ ਵਿੱਚ
ਸਾਹ ਲੈਣਾ ਤੂੰ ਬ੍ਰੀਥ ਇਨ ਹਿਮ ਟੂ ਲਿਵ ਇਨ ਹਿਮ
ਜਦ ਜਰਾ ਠੰਡ ਨਾਲ ਦਿਲ ਤੇ ਜਿੱਸਾ ਲੱਗਦਾ ਹੈ
ਠੰਡ ਉਸ ਠੰਡ ਨਾਲ ਰੱਬੀ ਠੰਡ ਨਾਲ ਨਾਮ ਦੀ ਠੰਡ ਨਾਲ ਜਿਸਮ ਦੇ ਅੰਦਰ ਮਨ ਦੇ ਅੰਦਰ ਉਹ ਛੋਹ ਲੱਗਦੀ ਹੈ
ਤਾਂ ਦਿਲ ਕਰਦਾ ਹੈ ਕਿਸੇ ਨੂੰ ਨਾ ਮਿਲੀ
ਕਿਸੇ ਨੂੰ ਨਾ ਮਿਲੀਏ ਜੀ ਕਰਦਾ ਹੈ ਕਿਉਂਕਿ ਸਭ ਮੈਲੇ ਲੱਗਦੇ ਹੈ ਉਹ ਆਪਣਾ ਆਪ ਹੋਰ ਤਾਂ ਹੋਰ ਹੁਣ ਆਪਣਾ ਆਪ ਬੋਲ ਕਹਿੰਦੇ ਵੀ ਉਹ ਭੁੱਖ ਤੇ ਸਭ ਚੀਜ਼ ਉਹਦੇ ਉੱਪਰ ਔਰ ਇਹ ਤਜਰਬੇ ਵਿੱਚ ਦੇਖੀ ਆਏ ਹੈ ਇੱਥੇ ਕਈਆਂ ਤੇ ਜਦੋਂ ਛੋਹ ਲੱਗੀ ਹੈ ਦੱਸਿਆ ਕਿ ਉਹ ਜੀ ਆਸਟ੍ਰੇਲੀਆ ਵਾਲੀ ਹੈ ਉਹ ਜਦੋਂ ਉਹਨੂੰ ਛੋਹ ਲੱਗੀ ਉਹ ਤਾਂ ਘਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਤੇ ਬੱਚਿਆਂ ਨੂੰ ਕਹਿੰਦੀ ਹੈ ਹਸਬੈਂਡ ਨੂੰ ਕਹਿੰਦੀ ਹੈ ਆਪੇ ਖਾ ਪੀ ਲਓ ਉਹ ਜੀ ਨਹੀਂ ਕਰਦਾ ਕਿਸੇ ਨੂੰ ਮਿਲਣ ਨੂੰ ਕਿਉਂਕਿ ਸਾਰੇ ਐਂ ਲੱਗਦੇ ਸਾਰੇ ਅੱਗ ਗਏ ਸਭ ਕੁਛ ਅੱਗ ਨਜ਼ਰ ਆਉਂਦਾ ਸੀ ਉਹਨੂੰ ਠੰਡ ਮਿਲੀ ਸੀ ਕਹਿੰਦੇ ਹਾਏ ਆਹ ਮੇਰੀ ਠੰਡ ਨਾ ਗੁਆਚ ਜਾਵੇ ਹੁਣ ਤਾਂ ਇਹ ਫਿਕਰ ਲੱਗ ਗਿਆ ਸੀ ਠੰਡ ਮਸਾਂ ਮਿਲੀ ਹੈ ਤੇ ਠੰਡ ਦੀ ਕਿਣਕਾਂ ਨਾ ਗੁਆਚ ਜਾਵੇ ਫਿਰ ਇਹ ਸਭ ਕੀ ਦੀਨ ਕੀ ਦੁਨੀਆਂ ਕੀ ਕਰਦੇ ਕੀ ਹਸਬੈਂਡ ਕੀ ਬੱਚੇ ਕੀ ਸਭ ਅੱਗ ਲੱਗਦੇ ਜੀ ਕਰਦਾ ਵੀ ਭੱਜ ਜਾਈਏ ਇਹਨਾਂ ਕੋਲ ਇਹ ਜੀ ਠੰਡ ਹੈ
ਇਸ ਨੂੰ ਘੁੱਟ ਦਿਲ ਵਿੱਚ ਰੱਖੀਏ
ਘੁੱਟ ਕੇ ਐ ਲੁਕੋ ਕੇ ਰੱਖੀਏ
ਛੁਪਾ ਲਈਏ ਕਿਸੇ ਨੂੰ ਨਾ ਦੱਸੀਏ ਤੇ ਜੰਗਲਾਂ ਨੂੰ ਨਸ ਤੁਰੀਏ
ਕੀ ਸਿੱਧਾ ਹੁੰਦਾ
ਇਹ ਇਸਤਰੀ ਪੁੱਤਰ ਮਿੱਤਰ ਭਾਈ ਸਭ ਮੇਰੇ ਵੈਰੀ
ਮਹਿਸੂਸ ਕਿਉਂਕਿ ਸਾਰੇ ਅੱਗ ਲਾਉਣ ਵਾਲੇ ਆ ਉਹ ਹੁੰਦਾ ਵੀ ਹਾਏ ਕਿਤੇ ਮੇਰੀ ਇਹ ਚੀਜ਼ ਨਵੀਂ ਚੀਜ਼ ਮੈਨੂੰ ਮਸਾ ਮਿਲੀ ਹੈ ਇਹ ਕਿਤੇ ਖੋ ਨਾ ਲੈਣੇ ਨੂੰ ਇਹਨੂੰ ਮੈਰੀ ਨਾ ਕਰ ਦੇਣਾ ਆਪਾਂ ਬਾਜ਼ਾਰੋਂ ਕੋਈ ਚੀਜ਼ ਲੈਣੇ ਹੈ ਕਿਸੇ ਤੋਹਫਾ ਦੇ ਉਹਨੂੰ ਸਮਾਨ ਹੈ ਹੱਥ ਨਾ ਲਾਈ ਮੈਰੀ ਕਰ ਦੇ
ਮੈਨੂੰ ਤਪਾ ਦਿੰਦੇ
ਹਾਂ ਠੰਡ
ਹਰ ਲੈਂਦੇ
ਹਾਂ ਠੰਡ ਮੇਰੀ ਹਰ ਲੈਂਦੇ
ਉਹ ਕਰਮ ਸੁਰਤ ਨੂੰ ਮੁੜ ਤਪਾਣ ਲੱਗਦੇ ਹਨ ਤੇ ਦੂਜੇ ਪਾਸੇ ਦਿਲ ਮਿੱਠਾ ਹੋ ਜਾਣ ਕਰਕੇ ਸਭ ਕੁਟੰਬ ਚੰਗਾ ਲੱਗਣ
ਦੇਖੋ ਨਾ ਪਹਿਲਾਂ ਕਦੇ ਕਦੇ ਮਿਲਦੀ ਹੈ ਤੇ ਉਹਦਾ ਕੰਜੂਸੀ ਵਾਂਗੂ ਜ਼ਿੰਦਗੀ ਨੂੰ ਮਸਾਂ ਹੱਥਿਆ ਨਹੀਂ ਮਿਲੀ ਤੇ ਉਹ ਕਹਿੰਦਾ ਹੈ ਮੈਂ ਸਰਗੰਜਾ ਹੋ ਗਿਆ ਮੈਂ ਚੌਕੀ ਕਿਸੇ ਦੀ ਚੌਕੀ ਕੋਲ ਦਵਾਉਂਦੇ ਤਾਂ ਕਿ ਇੱਥੇ ਨਹੀਂ ਮਿਲੀ ਹੁਣ ਸਾਂਭ ਸਾਂਭ ਕੇ ਲੀਰਾਂ 'ਚ ਬੰਨ ਕੇ ਰੱਖਦਾ ਜਦੋਂ ਹੌਲੀ ਹੌਲੀ ਅੱਠਾਂ ਦੇ 8,000 ਬਣ ਜਾਂਦਾ ਫਿਰ ਇਹ ਚੀਜ਼ ਪਹਿਲਾਂ ਕਿਣਕਾ ਇੱਕ ਜਦੋਂ ਮਿਲਦਾ ਹੈ ਉਦੋਂ ਤਾਂ ਉਹਦਾ ਇਹ ਹੁੰਦਾ ਵੀ ਹਰ ਕੋਈ ਖੋ ਨਾ ਲਵੇ ਹਰ ਕਿਤੇ ਗੁਆਚ ਨਾ ਜਾਵੇ ਇਹ ਸਾਰੇ ਬੁਰੇ ਲੱਗਦੇ ਫਿਰ ਪਰ ਉਹ ਜਦੋਂ ਪੱਕ ਜਾਂਦੀ ਲਿਵ ਪੱਕ ਜਾਂਦੀ ਹੈ ਨਾ ਫਿਰ ਸਭ ਕੁਝ ਚੰਗਾ ਲੱਗਦਾ ਜੋ ਪੱਕ ਜਾ ਫਿਰ ਵਿੱਚ ਸਾਰਿਆਂ ਦੇ ਰਹਿੰਦੇ ਹੋਏ ਸਾਰਿਆਂ ਨੂੰ ਠੰਡ ਦੇਣ ਜੋਗਾ ਹੋ ਜਾਂਦਾ ਤੇ ਉਹ ਕਿਣਕਾ ਨਹੀਂ ਰਹਿੰਦਾ ਉਹ ਤਾਂ ਵੱਡਾ ਸਾਰਾ ਫਰਿੱਜ ਬਣ ਜਾਂਦਾ ਫਰਿੱਜ ਸਾਰਿਆਂ ਨੂੰ ਠੰਡ
ਤੇ ਦੂਜੇ ਪਾਸੇ ਦਿਲ ਮਿੱਠਾ ਹੋ ਜਾਣ ਕਰਕੇ ਸਭ ਕੁਟੰਬ ਚੰਗਾ ਲੱਗਣ ਲੱਗ ਜਾਂਦਾ ਹੈ ਹੋਰ ਮਿੱਠਾ ਹੁੰਦਾ ਹੈ ਤੇ ਫਿਰ ਹੋਰ ਤਰ੍ਹਾਂ ਮਿਠਾਸ ਆਪਣੇ ਮਿੱਠੇਪਣ ਵਿੱਚੋਂ ਸੱਟ ਮਾਰਦੀ
ਸੱਟ ਮਾਰਦੀ ਹੈ ਲੋਕਾਂ ਨੂੰ ਠੰਡ ਦੇਈ ਜਾਂਦਾ ਮਿਠਾਸ ਦੇਈ
ਜਾਂਦਾ
ਪਹਿਲਾਂ ਨਿੱਕੀ ਡੋਢੀ ਹੁੰਦੀ ਹੈ ਉਹਦੇ ਵਿੱਚੋਂ ਹੇਠਾਂ ਖੁਸ਼ਬੂ ਭਰੀ ਜਾਂਦੀ ਪਈ ਉਹ ਖੁੱਲ ਖਿੜਦਾ ਉਹਨਾਂ ਚਿਰ ਨਹੀਂ ਖਿੜਦਾ ਇੰਨਾ ਚਿਰ ਉਹ ਭਰਨ ਜੇ ਭਰਪੂਰ ਹੋ ਜਾਣਾ ਜਦੋਂ ਉਹ ਮਿਆਉਂਦਾ ਨਹੀਂ ਹੈ ਖੁਸ਼ਬੂ ਨਹੀਂ ਪਿਆਉਂਦੀ ਤੇ ਫਿਰ ਖਿੜਦਾ ਇਸ ਤਰ੍ਹਾਂ ਗੁਰਮੁਖ ਜਾਣਨ ਜਦੋਂ ਇਹ ਚੀਜ਼ ਮਿਲ ਜਾਵੇ ਮਿਲਦੀ ਹੋਵੇ ਜੇ ਕਿਣਕਾ ਮਿਲ ਜਾਵੇ ਤਾਂ ਉਸ ਨੂੰ ਰਾਖੀ ਕਰਨੀ ਪੈਗੀ ਉਸ ਦੀ, ਨਹੀਂ ਤਾਂ ਖੋ ਲੈਣਗੇ ਭਾਈ, ਜਮ ਖੋ ਲੈਣਗੇ। ਸਭ ਤੋਂ ਪਹਿਲਾਂ ਖੋਣ ਵਾਲੇ ਇਹਨੂੰ ਤਬਾਹ ਕਰਨ ਵਾਲੇ ਇਹਨੂੰ ਸਾੜਨ ਵਾਲੇ ਕਰਦੇ ਹੀ ਆ ਜਮ ਤੇ ਬਾਹਰ ਲੱਗੀ ਮਗਰੋਂ ਦੇਖੀ ਜਾਓ ਜਮ ਤੇ ਉਦੋਂ ਇਹਨੂੰ ਲੁਕੋ ਲੁਕੋ ਕੇ ਤਹਿਆਂ ਦੇ ਵਿੱਚ ਪੈਟੀਆਂ ਦੇ ਵਿੱਚ ਉਹਨੂੰ ਡੱਬੀਆਂ ਚ ਰੱਖੋ, ਫਿਰ ਸੰਗਤ ਚ ਹੋਰ ਨੂੰ ਵਧਾਓ ਵਧਾਓ ਵਧਾਉਂਦੇ 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 ਜਦੋਂ ਇਹ ਫਿਰ ਜੋ ਆਪਣੇ ਆਪ ਖਿੜਿਆ ਤੇ ਫਿਰ ਫਿਰ ਸਾਰਿਆਂ ਨੂੰ ਖੁਸ਼ਬੂ, ਠੰਡੀ ਮਿੱਠੀ ਖੁਸ਼ਬੂ ਸਾਰਿਆਂ ਨੂੰ ਦੇਣ ਜੋਗਾ ਹੋ ਗਿਆ। ਜੇ ਨਹੀਂ ਤਾਂ ਜੇ ਅੱਗੋ ਹੀ ਲੋਕਾਂ ਦੱਸਦਾ ਫਿਰ ਅੱਜ ਮੈਨੂੰ ਜੀ ਐ ਹੋ ਗਿਆ, ਅੱਜ ਮੈਨੂੰ ਅੱਜ ਇਸ ਤਰ੍ਹਾਂ ਦਾ ਹੋਇਆ, ਮੈਨੂੰ ਬੜਾ ਚੰਗਾ ਲੱਗਿਆ ਮੈਨੂੰ, ਜੇ ਅੱਗੋਂ ਤਾਂ ਫਿਰ ਕੀ ਹੋਊਗਾ, ਲੋਕਾਂ ਨੂੰ ਅੱਗੋਂ ਹੀ ਗੁਰੂ ਬਣ ਕੇ ਬਹਿ ਗਿਆ ਤੇ ਲੋਕਾਂ ਨੂੰ ਨਾਮ ਦੇਣ ਲੱਗ ਪਿਆ ਤਾਂ ਕੀ ਹੋਊਗਾ। ਕਾਚੀ ਸਰਸੋਂ ਪੇਲ ਕੇ ਨਾ ਖਲ ਪਿਆ ਨਾ ਤੇਲ, ਸਰੋਂ ਪੀੜ ਰਹੀ ਹੈ ਨਾ ਖਲ ਬਣਦਾ ਤਾਂ ਨਾ ਤੇਲ ਬਣਨੀ।
ਪੈਂਦਾ ਹੈ ਦੂਰ ਗੋਰੀਏ ਨੀ, ਤੁਰਦੇ ਅਸੀਂ ਮੁਸਾਫ਼ਰ, ਲੱਖਾਂ ਮੰਜ਼ਲ ਤੋਂ ਆਏ ਅੱਗੇ ਹੈ ਰਾਹ ਸਵਾਇਆ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ, ਦੋਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਪਾਲੀ ਹੈ, ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ, ਬਹੁਵਿਦ ਵੇਦ ਪਾਠ ਸਭ ਸੋਦਾ, ਦੇਹੀ ਮੈਂ ਜੋ ਰਹੇ ਅਲਿਪਤਾ,
ਅਲਿਪਤਾ
ਤਿਸ ਜਨ ਕੀ ਪੂਰਨ ਕਾਲੀ ਹੈ।
ਦੇਹੀ ਚ ਅਲਿਪਤਾ ਕਿਵੇਂ ਰਹਿ ਸਕਦਾ, ਇਹ ਤਾਂ ਤਦੇ ਰਹਿ ਸਕਦਾ ਨਾ, ਤਦੇ ਜਿਹਨੂੰ ਕੋਈ ਨੁਕਤਾ ਖਾ ਜਾਵੇ ਅੰਦਰ, ਉਹ ਕਿੱਲੀ ਕਿੱਲੀ ਦੇ ਉਦਾਲੇ ਘੁੰਮਦਾ ਰਹੇ, ਉਹ ਕਿੱਲੀ ਹੈ ਨਾਮ, ਉਹ ਹੈ ਰੱਬ ਦੇ ਪਿਆਰ ਦੀ, ਚੱਕੀ ਤਾਂ ਚੱਲ ਰਹੀ ਹੈ, ਗਿਰਸਤਾ ਹੈ ਚੱਲ ਰਹੀ ਹੈ, ਪਰ ਉਹ ਕਿੱਲੀ ਦੇ ਉਦਾਲੇ ਜਿਹੜੇ ਦਾਣਾ ਪਿਆ ਰਹੂਗਾ, ਉਹ ਤਾਂ ਬਚ ਜਾਊਗਾ, ਬਾਕੀ ਸਭ ਪਿੱਠੇ ਜਾਣਗੇ। ਉਹ ਨਾਮ ਦੇ ਉਦਾਵੇ ਜਿਹੜਾ ਮਨ ਨਾਮ ਦੇ ਕਿੰਨੀ ਦੇ ਉਦਾਵੇ ਘੁੰਮਦਾ ਰਹੂਗਾ, ਉਹ ਤਾਂ ਬੱਚੇ ਬਚੂਗਾ ਨੀ, ਤਬਾਹ ਹੋ ਰਿਹਾ।
ਜਾਗਤ ਸੂਤਾ ਪਰਮ ਵਿਗੂਤਾ, ਬਿਨ ਗੁਰ ਮੁਕਤ ਨਾ ਹੋਈਏ ਮੀਤਾ, ਸਾਧ ਸੰਗ ਟੁੱਟੇ ਹੋ ਬੰਧਨ, ਏਕੋ ਏਕ ਨਿਹਾਲੀ ਹੈ, ਕਰਮ ਕਰੇ ਤਾਂ ਬੰਧਾ, ਨਾ ਕਰੇ ਤਾਂ ਨਿੰਦਾ, ਮੋਹ ਮਗਨ ਮਨ ਵਿਆਪਿਆ ਚਿੰਦਾ, ਗੁਰ ਪ੍ਰਸਾਦ ਸੁਖ ਦੁੱਖ ਸਮ ਜਾਣੇ, ਘਟ ਘਟ ਰਾਮ ਹਿਆਲੀ ਹੈ, ਸੰਸਾਰੇ ਮੈਂ ਸਹਸਾ ਵਿਆਪੇ, ਅਕਥ ਕਥਾ ਅਗੋਚਰ ਨਹੀਂ ਜਾਪੈ, ਜਿਸੇ ਬੁਝਾਏ
ਫਿਕਰ ਚਿੰਤਾ। ਅੱਜ ਅਸੀਂ ਦਿਨ ਰਾਤ ਸਕੀਮ ਕੱਢਦੇ ਸਾਰਾ ਸੰਸਾਰ ਸਹਿਸੀ ਦਾ ਬਣਿਆ ਹੋਇਆ ਹੈਗਾ, ਇਹ ਸਹਿਸਾ ਨਾਲ ਇੱਕ ਜਿੱਥੇ ਇੱਕ ਜਾ ਜਾਓ ਫਿਰ ਦੁਨੀਆ ਹੀ ਨੀ ਰਹਿੰਦੀ, ਜਿੱਥੇ ਸਹਿਸਾ ਉੱਥੇ ਰੱਬ ਹੈ ਨੀ, ਰੱਬ ਦੀ ਅਣਹੋਣ ਦਾ ਨਾਂ ਸਹਿਸਾ, ਕਿਉਂਕਿ ਮੈਂ ਸਹਿਸਾ ਕਿਵੇਂ ਆਉਂਦਾ, ਮੈਂ ਤੇ ਮੇਰੀ ਨੂੰ ਸਹਿਸਾ ਆਉਂਦਾ, ਯਾਨੀ ਫਿਕਰ ਚਿੰਤਾ ਕਰਦਾ ਮੈਂ ਮੇਰੀ, ਜਦੋਂ ਮੈਂ ਮੇਰੀ ਮੁੱਕ ਗਈ ਤਾਂ ਫਿਰ ਤਾਂ ਰੱਬ ਹੀ ਰੱਬ ਹੈ, ਉਹਦਾ ਹੁਕਮ ਚੱਲ ਰਿਹਾ।
ਜਿਸੇ ਬੁਝਾਏ ਸੋਈ ਬੁਝੇ, ਉਹ ਬਾਲਕ ਵਾਗੀ ਪਾਲੀ ਹੈ,
ਬਾਲਕ ਵਾਗੀ ਪਾਲੀ,
ਛੋੜ ਬਹੇ ਤੋਂ ਛੂਟੇ ਨਾਹੀਂ, ਜਿਉਂ ਸਿੰਚੇ ਤੋਂ ਪੌਵਨ ਮਾਹੀ, ਇਸੀ ਮੈਂ ਜਿਸ ਕੀ ਪਤ ਰੱਖੈ, ਤਿਸ ਸਾਧੂ ਚੌਰ ਢਾਲੀ ਹੈ,
ਸਾਧੂ ਦੇ ਚੌਰ ਢਾਲੀ,
ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੇ ਤਿਸ ਜੋਨੀ ਫਿਰਨਾ, ਜੋ ਵਰਤਾਏ ਸੋਈ ਪਲ ਮਾਨੇ, ਕੁਝ ਹੁਕਮੇ ਦੁਰਮਤ ਜਾਲੀ ਹੈ, ਜਿਤ ਜਿਤ ਲਾਵੇ ਤਿਤ ਤਿਤ ਲਗਨਾ, ਕਰ ਕਰ ਵੇਖੇ ਆਪਣੇ ਜਚਨਾ, ਨਾਨਕ ਕੇ ਪੂਰਨ ਸੁਖਦਾਤਾ।